ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਮਨੁੱਖ ਦੀ ਸਮਝ ਵਿੱਚ ਆਦਿ ਕਾਲ ਤੋਂ ਇੱਕ ਘਟਨਾ, ਇੱਕ ਕਿਰਿਆ ਚੇਤੇ ਵਿੱਚ ਹੈ, ਸਮਝ ਵਿੱਚ ਹੈ। ਜੋ ਵਸਤੂ ਚੱਲਦੀ ਤੇ ਹੈ, ਰੁਕਦੀ ਨਹੀਂ, ਉਸ ਤੋਂ ਪੂਰਨ ਸੁੱਖ ਨਹੀਂ ਲਿਆ ਜਾ ਸਕਦਾ। ਉਹ ਪੂਰਨ ਤੌਰ ਤੇ ਸੁੱਖ ਨਹੀਂ ਦੇ ਸਕਦੀ। ਥੋੜੇ ਥੋੜੇ ਮੈਂ ਉਦਾਹਰਣ ਦਿਆਂ। ਸਾਇੰਸ ਦੇ ਯੁੱਗ ਤੋਂ ਪਹਿਲੇ ਮਨੁੱਖ ਸਭ ਕੁਛ ਆਪਣਾ ਇਸੇ ਪ੍ਰਕਿਰਤੀ ਤੋਂ, ਇਸੇ ਨੇਚਰ ਤੋਂ ਹੀ ਸਵਾਰਦਾ ਸੀ ਤੇ ਕੰਮ ਲੈਂਦਾ ਸੀ। ਸਵਾਰੀ ਲਈ ਇਹਨੇ ਪਸ਼ੂ ਘੋੜੇ ਨੂੰ ਜੰਗਲ ਤੋਂ ਹੀ ਪਕੜਿਆ। ਸਾਰੇ ਜਾਨਵਰ ਜੰਗਲੀ ਸਨ। ਜਿਹੜੇ ਜਿਹੜੇ ਮਨੁੱਖ ਨਾਲ ਰਹਿ ਸਕਦੇ ਸਨ ਤੇ ਮਨੁੱਖ ਉਹਨਾਂ ਤੋਂ ਕੰਮ ਲੈ ਸਕਦਾ ਸੀ, ਉਹ ਪਸ਼ੂ ਅੱਜ ਵੀ ਮਨੁੱਖਾਂ ਨਾਲ ਰਹਿ ਰਹੇ ਨੇ। ਜਿਨ੍ਹਾਂ ਤੋਂ ਮਨੁੱਖ ਕੰਮ ਲੈ ਹੀ ਨਹੀਂ ਸਕਦਾ ਸੀ, ਉਹਨਾਂ ਉਹਨਾਂ ਪਸ਼ੂਆਂ ਨੂੰ ਮਨੁੱਖ ਨੇ ਛੋੜ ਦਿੱਤਾ, ਉਹਨਾਂ ਨਾਲ ਸੰਬੰਧ ਨਹੀਂ ਜੋੜਿਆ। ਕਾਰ ਆਮਦ ਨਾਲ ਜਿਹੜੀ ਚੀਜ਼ ਕੰਮ ਆਵੇ, ਉਸ ਨਾਲ ਹੀ ਉਸਦੀ ਕੀਮਤ ਵਧਦੀ ਹੈ। ਇੱਕ ਆਮ ਲੋਹੇ ਦਾ ਟੁਕੜਾ ਪਿਆ, ਉਹਦੀ ਇਤਨੀ ਕੀਮਤ ਨਹੀਂ, ਪਰ ਉਸ ਲੋਹੇ ਦੇ ਟੁਕੜੇ ਦੀ ਕੋਈ ਮਸ਼ੀਨ ਬਣ ਗਈ ਹੈ, ਕਾਰ ਬਣ ਗਈ ਹੈ, ਸਾਈਕਲ ਬਣ ਗਈ ਹੈ, ਹੁਣ ਇਸਦੀ ਕੀਮਤ ਕਈ ਗੁਣਾ ਵਧ ਗਈ। ਹਾਲਾਂਕਿ ਹੈ ਤੇ ਲੋਹਾ, ਹੈ ਤੇ ਲੋਹਾ। ਉਹ ਆਮ ਜੋ ਲੋਹੇ ਦਾ ਟੁਕੜਾ ਪਿਆ ਸੀ, ਕਾਰ ਆਮਦ ਨਹੀਂ ਸੀ, ਵਿਸ਼ੇਸ਼ ਕੰਮ ਵਿੱਚ ਆਉਣ ਵਾਲਾ ਨਹੀਂ ਸੀ, ਉਹੀ ਲੋਹੇ ਦਾ ਟੁਕੜਾ ਸਾਈਕਲ ਬਣ ਗਿਆ, ਮੋਟਰ ਕਾਰ ਬਣ ਗਿਆ। ਹੁਣ ਇਸਦੀ ਕੀਮਤ ਵੱਧ ਗਈ ਹੈ, ਵੱਧ ਗਈ। ਆਮ ਮਿੱਟੀ ਪਈ ਹੈ ਜ਼ਮੀਨ ਵਿੱਚ, ਇਤਨੀ ਕੀਮਤ ਨਹੀਂ ਹੈ, ਪਰ ਉਸੇ ਮਿੱਟੀ ਦਾ ਘੜਾ ਬਣ ਗਿਆ, ਸੁਰਾਹੀ ਬਣ ਗਈ ਹੈ, ਹੁਣ ਫਿਰ ਕੀਮਤ ਹੈ, ਜ਼ਿਆਦਾ ਹੋ ਜਾਂਦੀ ਹੈ। ਕਿਉਂ? ਇਹ ਸਮਾਜ ਦੇ ਕੰਮ ਆ ਸਕਦਾ। ਇੱਕ ਆਰਟਿਸਟ ਦੀ ਕੀਮਤ ਜ਼ਿਆਦਾ ਹੋ ਸਕਦੀ ਹੈ। ਜੋ ਜਿਤਨਾ ਜ਼ਿਆਦਾ ਕੰਮ ਆ ਸਕਦਾ ਉਸਦੀ ਉਤਨੀ ਹੀ ਕੀਮਤ ਹੈ। ਜੋ ਬਿਲਕੁਲ ਕੰਮ ਹੀ ਨਹੀਂ ਆ ਸਕਦਾ, ਕਿਸੇ ਹੀ ਕੰਮ ਦਾ ਨਹੀਂ ਹੈ, ਨਾ ਘਰ ਜਾਊਗਾ ਨਾ ਸਮਾਜ ਜਾਊਗਾ, ਐਸੇ ਮਨੁੱਖ ਦੀ ਵੀ ਫਿਰ ਕੋਈ ਕੀਮਤ ਨਹੀਂ ਆਉਂਦੀ। ਹਰ ਉਹ ਵਸਤੂ ਆਪਣੀ ਕੀਮਤ ਵਧਾ ਲੈਂਦੀ ਹੈ ਜੋ ਜਿਤਨਾ ਸਮਾਜ ਦੇ ਜ਼ਿਆਦਾ ਕੰਮ ਆ ਜਾਂਦਾ, ਆ ਸਕਦਾ। ਹੁਣ ਮੈਂ ਅਰਜ਼ ਕਰਾਂ, ਮਨੁੱਖ ਨੇ ਜੰਗਲ ਤੋਂ ਘੋੜਾ ਪਕੜਿਆ, ਉਹਨੂੰ ਸਿਖਾਇਆ, ਇਸ ਤੋਂ ਅਸਵਾਰੀ ਦਾ ਕੰਮ ਲਿਆ। ਦੌੜਦਾ ਬੜਾ ਤੇਜ਼ ਦੌੜਦਾ, ਤੇ ਘੋੜਾ ਸਿਆਣਾ ਜਾਨਵਰ ਹੈ। ਜਿਹੜੇ ਜਿਹੜੇ ਪਸ਼ੂ ਥੋੜਾ ਜਿਹਾ ਸੋਚ ਸਕਦੇ ਸਨ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਸਨ, ਮਨੁੱਖ ਨੇ ਉਹਨਾਂ ਨੂੰ ਹੀ ਕਾਬੂ ਕੀਤਾ ਤੇ ਕੰਮ ਦੇ ਚਲਾਇਆ। ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਿੱਤੀ ਹੈ ਵੀ ਚੱਲਣ ਲੱਗਿਆਂ ਜਿੱਧਰ ਮੈਂ ਇਸਨੂੰ ਮੋੜਨਾ ਚਾਹਵਾਂ ਮੁੜ ਜਾਏ, ਜਿੱਥੇ ਇਸਨੂੰ ਮੈਂ ਰੋਕਣਾ ਚਾਹਵਾਂ ਰੁਕ ਜਾਏ। ਮਨੁੱਖ ਜਿੱਥੇ ਰੋਕਣਾ ਚਾਹੁੰਦਾ ਰੁਕੇ ਹੀ ਨਾ, ਜਿੱਥੇ ਮੋੜਨਾ ਚਾਹੁੰਦਾ ਮੁੜੇ ਹੀ ਨਾ, اس گھوڑے دی پھر کوئی قیمت نہیں، یہ سکھ دین دی تھان تے پھر دکھ دے گا، جتھے موڑنا چاہدیا مڑدا ہی نہیں، اگوں کھڈا ہے، روکنا چاہدیا رکدا ہی نہیں، سجے پاسے گھر ہے موڑنا چاہدیا مڑدا ہی نہیں۔ ایسے گھوڑے تے منک اپنی منزل تک نہیں پہنچ سکتا، ایسا منک ایسا گھوڑا رستے وچ ایکسیڈنٹ کرا دے گا۔ کیوں؟ جتھے روکنا چاہدیا رکن دا سادن تے ہے نہیں، بنا لگام دا گھوڑا ہے، لگام نہیں، لگام نہیں ہے تو اس گھوڑ اسوار دی زندگی بھی خطرے چ ہے، اور یہ جتھے پہنچنا چاہتا ہے پہنچ بھی نہیں سکے گا۔ گھوڑا جتنی تیزی نال دوڑتا ہے اتنا ہی اس دے نال روکن دا سادن ہوگا۔ منک نے اٹھان تو بھی اسواری دا کم لیا ہے، او دے نک دے نکیل پائی ہے، اے میرے قابو چ ہوئے، جتھے میں مڑنا چاہاں مڑ جائے، جتھے میں روکنا چاہاں رک جائے۔ تائیں اٹھ سکھدائیے ورنہ نہیں۔ اے نیم منک نے بیلان نال بھی ورتے ہے، بیلان دے نک دے چ بھی نکیل پائی ہے، نت پائی ہے، صرف اس واسطے جتھے موڑنا چاہیے اے مڑ جا، جتھے روکنا چاہیے اے رک جا۔ جتنا چلنا انہاں دا ضروری ہے اتنا ہی ضروری ہے انہاں دا رکنا، جتنا چلنا انہاں دا قیمتی ہے اتنا ہی قیمتی ہے انہاں دا مڑنا۔ پھر ہاتھی پہاڑ جیسا یہ جانور، یہ بھی سیاح جانور ہے، منک نے اس تو بڑے کم لین اور لے رہے ہیں۔ بڑے بھینکر جنگلوں پہاڑوں اوپر کٹائی جد ہوندی ہے، وہ شیتیر بچارے وہ لکڑ یہ ہاتھی تھلے لے لیندے، اوپر ہوں کتنے مشین اینا تو کم لین دین جاتا، پھر تھلے پاویں بار واگ اور کئی سادن ہیں پر پہاڑوں دی ٹیشی تے تے ہی کم کر دین۔ اے دے سر دے تے انکس رکھ دے، رکنا بھی لازم، چلے ہی نہ اس گھوڑے دی کی قیمت، رکے ہی نہ اس گھوڑے دی کی قیمت، کچھ بھی نہیں۔ جتنا چلنا ضروری ہے اتنا ہی رکنا ضروری ہے۔ آپ سارے سیانے روز دے ستسنگ، سائنس دا یوگ آ گیا، منک نے طرح طرح دی مشینری ایجاد کیتی، مشینری دا یوگ آ گیا، سائنس دا یوگ آ گیا۔ منک جتنا تیز چلنا چاہندا سی اور جتنی مسافرت ایک دن دے ایک گھنٹے طے کرنا چاہندا سی، اے اٹھ بیل ہاتھی گھوڑے طے نہیں کر سکتے سن۔ منک نے پھر سہجے سہجے وکاس کیتا، اپنے پیراں نو اور تیز کیتا، دس دئیے اے بس چل دی تے ہے پر رک دی کوئی نہیں، کوئی بیٹھے گا ایکسیلیٹر تے ہے چلانا واسطے، روکن واسطے بریکاں کوئی نہیں، دو دو بریکاں نے، ہینڈ بریک بھی ہے، فٹ بریک بھی ہے۔ ادھر ایمرجنسی ہے تے دونوں کٹھیاں لاؤ۔ بڑی بھینکر ڈھلان ہے تے ہن اتھے بریک مارنا چاہیے، بریکاں تے ہے نہیں کوئی نہیں، ਕਿ ਇਹ ਬੱਸ ਕਿ ਇਹ ਕਾਰ ਅਸਵਾਰ ਨੂੰ ਮੰਜ਼ਲੇ ਮਕਸੂਦ ਤੇ ਪਹੁੰਚਾ ਸਕਦੀ ਹੈ? ਕਤਈ ਨਹੀਂ। ਇਹਦੀ ਸਟੇਅਰਿੰਗ ਵੀ ਚਾਹੀਦਾ, ਜਿੱਧਰ ਮੋੜਨਾ ਚਾਹੀਏ ਮੁੜ। ਇਹਦੇ ਚ ਬ੍ਰੇਕ ਵੀ ਚਾਹੀਦਾ, ਜਿੱਥੇ ਰੋਕਣਾ ਚਾਹੀਏ ਰੁਕ। ਸਾਇੰਸ ਹੋਰ ਉੱਨਤ ਹੁੰਦੀ ਗਈ, ਰੇਲ ਗੱਡੀ ਆ ਗਈ। ਰੇਲ ਚੱਲਦੀ ਤੇ ਇੱਕੋ ਹੀ ਜਗ੍ਹਾ ਤੋਂ ਹੈ ਇੰਜਨ, ਪਰ ਰੋਕਣ ਦੇ ਸਾਧਨ ਹਰ ਡੱਬੇ ਦੇ ਚਾਰ ਚਾਰ ਮੌਜੂਦ ਨੇ। ਕਿਧਰੋਂ ਵੀ ਚੇਨ ਪੁਲੀ ਕਰ ਸਕਦੇ, ਕਿਸੇ ਵੀ ਡੱਬੇ ਚ ਜ਼ੰਜੀਰ ਖਿੱਚ ਕੇ ਰੋਕ ਸਕਦੇ। ਰੋਕਣ ਦਾ ਆਲਾ ਇੱਕੋ ਹੀ ਜਗ੍ਹਾ ਹੈ ਇੰਜਨ ਦੇ ਚ, ਚਲੇਗੀ ਇੱਕੋ ਹੀ ਜਗ੍ਹਾ ਤੋਂ। ਪਰ ਜੇ 15-20 ਡੱਬੇ ਨੇ, ਇੱਕ ਇੱਕ ਡੱਬੇ ਚ ਚਾਰ ਚਾਰ ਜ਼ੰਜੀਰਾਂ ਲੱਗੀਆਂ ਹੋਈਆਂ ਨੇ, 60-70 ਥਾਵਾਂ ਤੋਂ ਇਸ ਨੂੰ ਰੋਕਿਆ ਜਾ ਸਕਦਾ। ਰੇਲ ਦਾ ਚੱਲਣਾ ਜ਼ਰੂਰੀ ਹੈ, ਪਰ ਇਹਦੇ ਚ ਬ੍ਰੇਕਾਂ ਹੋਵਣ ਹੀ ਨਾ। ਕਿਸੇ ਸਟੇਸ਼ਨ ਤੇ ਉਤਰਨਾ ਚਾਹੀਏ, ਰੁਕੇ ਹੀ ਨਾ, ਚਲੇ। ਇਸ ਰੇਲ ਦੀ ਫਿਰ ਕੋਈ ਕੀਮਤ ਨਹੀਂ, ਕੌਣ ਮੌਤ ਨੂੰ ਦਾਵਤ ਦੇਵੇਗਾ? ਇਹ ਗੱਲ ਮਨੁੱਖ ਦੀ ਸਮਝ ਵਿੱਚ ਆਈ ਹੈ, ਜਿੱਥੇ ਚੱਲਣਾ ਬੜਾ ਜ਼ਰੂਰੀ ਹੈ, ਰੁਕਣਾ ਵੀ ਬੜਾ ਜ਼ਰੂਰੀ ਹੈ, ਮੁੜਨਾ ਵੀ ਬੜਾ ਜ਼ਰੂਰੀ ਹੈ। ਫਿਰ ਵਿਕਸਿਤ ਹੋਈ ਹੋਰ ਸਾਇੰਸ, ਹਵਾਈ ਜਹਾਜ਼ਾਂ ਦਾ ਯੁੱਗ ਆ ਗਿਆ। ਇਹ ਉੱਪਰ ਉੱਡ ਜਾਂਦੇ ਨੇ, ਪਰ ਥੱਲੇ ਵੀ ਲੈ ਜਾਂਦੇ, ਜ਼ਮੀਨ ਤੋਂ ਆਸਮਾਨ ਤੇ ਚਲੇ ਜਾਂਦੇ ਨੇ। ਪਰ ਜਿੱਥੇ ਜ਼ਮੀਨ ਤੇ ਆਉਣਾ ਹੈ, ਫਿਰ ਜ਼ਮੀਨ ਤੇ ਆ ਜਾਂਦੇ ਨੇ। ਤੇ ਜੇ ਹੁਣ ਕੋਈ ਕਿਸੇ ਨੂੰ ਕਵੇ ਬਈ ਬੈਠਣ ਤੇ ਲੱਗਿਆ ਜ਼ਰਾ ਸਾਵਧਾਨ, ਇਹ ਆਸਮਾਨ ਤੇ ਚਲਾ ਜਾਂਦਾ, ਥੱਲੇ ਨਹੀਂ ਆਉਂਦਾ, ਕੌਣ ਬੈਠੇਗਾ, ਕਿਸਨੇ ਬੈਠਣਾ? ਇਹ ਚਲੇਗਾ ਤੇ ਸਹੀ, ਰੁਕੇਗਾ ਨਹੀਂ। ਇਹ ਉੱਡੇਗਾ ਤੇ ਸਹੀ ਆਸਮਾਨ ਤੇ, ਇਹ ਜ਼ਮੀਨ ਤੇ ਨਹੀਂ ਆਵੇਗਾ। ਆਸਮਾਨ ਤੇ ਜਾਣਾ ਹਵਾਈ ਜਹਾਜ਼ ਦਾ ਬੜਾ ਜ਼ਰੂਰੀ ਹੈ, ਪਰ ਜ਼ਮੀਨ ਤੇ ਆਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਮੈਂ ਫਿਰ ਅਰਜ਼ ਕਰਾਂ, ਕਹਿ ਦਈਏ ਮੁਸਾਫਰਾਂ ਨੂੰ ਜੋ ਬੈਠੇ ਨੇ ਵਿੱਚ, ਇਹ ਜ਼ਮੀਨ ਤੇ ਨਹੀਂ ਆਵੇਗਾ, ਇੱਕ ਨੇ ਵੀ ਨਹੀਂ ਬੈਠਣਾ। ਜਿਤਨਾ ਮਹਾਨ ਹੈ ਹਵਾਈ ਜਹਾਜ਼ ਦਾ ਆਸਮਾਨ ਤੇ ਜਾਣਾ, ਉਤਨਾ ਹੀ ਮਹਾਨ ਹੈ ਉਸਦਾ ਜ਼ਮੀਨ ਤੇ ਆ ਜਾਣਾ। ਜੇ ਜ਼ਮੀਨ ਤੇ ਆਉਣਾ ਉਸ ਨਾਲ ਜੁੜਿਆ ਹੋਇਆ ਨਹੀਂ, ਆਸਮਾਨ ਤੇ ਉੱਡਣਾ ਬੇਮੈ ਨਹੀਂ ਹੋ ਜਾਏਗਾ, ਕਿਸੇ ਕੀਮਤ ਦਾ ਨਹੀਂ। ਹੋਰ ਹੁਣ ਮੈਂ ਬਥੇਰੀਆਂ ਤਸ਼ਬੀਹਾਂ ਨਾ ਦਿਆਂ, ਜਿੰਨਾ ਵੀ ਮਨੁੱਖ ਨੇ ਬਣਾਇਆ, ਸਾਇੰਸ ਨੇ ਬਣਾਇਆ, ਜੋ ਕੁਛ ਵੀ ਚੱਲਦਾ ਉਹਦੇ ਨਾਲ ਰੋਕਣ ਦਾ ਸਾਧਨ ਹੈ। ਜਿਹੜੀ ਮਸ਼ੀਨ ਚੱਲਦੀ ਉਹਨੂੰ ਬੰਦ ਕਰਨ ਦਾ, ਰੋਕਣ ਦਾ ਸਾਧਨ ਵੀ ਹੈ। ਇਹ ਬਿਜਲੀ ਦੇ ਪੰਖੇ ਨੂੰ ਬੰਦ ਨੇ, ਉਹ ਮਾਂ ਦੇ ਦਿਨ ਹੋਵਨ, ਭਿਅੰਕਰ ਠੰਡ ਹੋਵੇ, ਸੀਤ ਲਹਿਰ ਪਈ ਚੱਲ ਰਹੀ ਹੋਵੇ, ਤੇ ਪੱਖਿਆਂ ਨਾਲ ਰੋਕਣ ਦਾ ਕੋਈ ਸਾਧਨ ਹੀ ਨਹੀਂ, ਕਿਹੜੇ ਕੰਮ ਦੇ ਨੇ? ਗਰਮੀ ਹੈ, ਇਹਨਾਂ ਦਾ ਚੱਲਣਾ ਬੜਾ ਲਾਜ਼ਮੀ ਹੈ, ਲੋੜ ਨਹੀਂ ਹੈ, ਇਹਨਾਂ ਦਾ ਰੁਕਣਾ ਵੀ ਬੜਾ ਲਾਜ਼ਮੀ। ਇਹ ਨਿਯਮ ਤੁਸੀਂ ਸਭ ਕੁਛ ਦੇ ਨਾਲ ਸਮਝ ਲਓ। ਸੰਸਾਰ ਵਿੱਚ ਇਤਨੀ ਤੇਜ਼ ਗਤੀ ਨਾਲ ਕੁਛ ਵੀ ਨਹੀਂ ਚੱਲ ਸਕਦਾ, ਜਿਤਨਾ ਮਨੁੱਖ ਦਾ ਮਨ ਚੱਲਦਾ ਹੈ। ਨਿਮਕ ਮਾਏ ਚਾਰ ਕੁੰਟ ਫਿਰ ਆਵੇ, ਇਤਨੀ ਤੀਕਸ਼ਣ ਗਤੀ ਹੈ ਇਸਦੀ। ਇਹ ਇਤਨੀ ਸਪੀਡ ਨਾਲ ਜਾਂਦਾ ਹੈ, ਇਹ ਇਤਨੀ ਤੇਜ਼ੀ ਨਾਲ ਜਾਂਦਾ ਹੈ। ਬ੍ਰਹਵਾਸ਼ਨਾ ਇਸ ਨੂੰ ਭਜਾਈ ਫਿਰਦੀ ਏ, ਚਲਾਈ ਫਿਰਦੀ ਏ, ਕਾਮਨਾ ਇਸ ਨੂੰ ਚਲਾਈ ਫਿਰਦੀ ਏ, ਭਜਾਈ ਫਿਰਦੀ ਏ, ਬ੍ਰੇਕਾਂ ਤੇ ਹੈ ਨਾ ਕੋਈ ਨਹੀਂ। रस्ते च खड्डा आ गया है, कोई बुरा कर्म है कर लेंदा, रोकण का कोई साधन ही नहीं है। गुरु का शब्द पाठ कर रहा है, ये रोकना चाहता है रुकदा ही नहीं, निकल जाता है। पाठ जबान करते ही रही है, निकल जाता है, बच जाता है। सब कुछ दे नाल साधन बनाए ने, मन नू चलाण दा ढंग बंदे ने सिख लिया। मनुख की वाशना चलांदी है, इसमें मनुख की कामना चलांदी है, रोकण दा ढंग कोई नहीं। बड़ी सुंदर पंक्ति है बार दी, मन लो चे बुरियाइयां गुर शब्दी एह मन होड़ी है। गुरु तेग बहादुर बोलिया धर पइए धर्म ना छोड़ी। मन लो चे बुरियाइयां गुर शब्दी एह मन होड़ी। अखां दे राही मन गलत वेखना चाहता है, मन गलत है वो अखां नू गलत वरत लैंदा है, मन गलत है वो जबान नू भी गलत वरत लैंदा है, मन गलत है ये कन्ना नू भी गलत वर लैंदा है, मन भ्रष्ट है ये सारे शरीर नू भ्रष्ट कर देंदा है। ते मन नाल कोई ब्रेक कोई नहीं, मन नू रोकण दा कोई साधन नहीं मनुख ने जुटाया। गुरु अमरदास जी महाराज आनंद साहब की बाणी दे राही बड़े सोहने ढंग नाल समझांदे ने, मन जद अखां दे राही गलत वेखना चाहे समझाओ इसनों। ए नेत्रो मेरे हो हर तुम में जोत धरी, हर बिन अवर न देखो कोई नदरी हर निहाले। ऐ मन इना अखां दे राही हरी नु वेख प्रभु नु वेख। मन जद इना कन्ना दे राही फिजूल दी निंदा उस्तद सुनना चाहे, बिखे नाद सुनना चाहे, बिखे गीत सुनना चाहे, तो फिर इंज समझाना है, ए सर्वनो मेरे ओ साचे सुनने नो पठाए, साचे सुनने नो पठाए शरीर लाए सुनो सत बाणी। थानू शरीर नाल इस वास्ते जोड़े आ गया है, सच नो सुनो, सच दी महिमा सुनो, सच दा जस सुनो। फुरना पहले मन दा ही आंदा है, मन जबान दे राही कुछ गलत बोलना चाहता है, गल कढ़ना चाहता है, गलत खान पान करना चाहता है। जैसे कहनन धूमर पान ए धुआं पी रहे है, ते धुआं ते कुत्ते भी नहीं पींदे, धुआं ते सुअर भी नहीं पींदा त्रिगत जोनिया ने, धुआं ते खोता भी नहीं पींदा रूहे जमीन दे, कोई पशु धुआं नहीं पींदा, एक मनुख ही है धुआं पींदा। गुस्साखी माफ क्षमा मैं मंग लो, जिन्हां जिन्हां नूं पशुआं नूं प्रभु ने वाल दिते ने, पेड़ां नूं दिते ने, बकरियां नूं दिते ने, जंगली और पहाड़ी ऊठां नूं दिते ने, मोर नूं लंबे लंबे पंख दिते ने, ये ते ना नाई लभदे ने, ना उस्तरा ना कैंची। एक मनुख है अपने भी वाल कटदा है, ते कम वक्त नूं जिहड़े पशु हथ आ जांदे ने उहनां दे भी कटदा, पेड़ां दे भी कटदा, बकरियां दे भी कटदा। अपने कट्टे ने ते हुण उहनां दी कित्थे सलामत रहण देगा। सर्दियां तो बचाव वास्ते प्रभु ने ਉਹਨਾਂ ਨੂੰ ਇਹ ਵਾਲ ਦਿੱਤੇ ਨੇ, ਇਹਨਾਂ ਨੂੰ ਠੰਡ ਨਾ ਲੱਗੇ, ਮਨੁੱਖ ਕੱਟ ਦਿੰਦਾ। ਇਹ ਗਲਤ ਕੰਮ ਪਸ਼ੂ ਤੇ ਨਹੀਂ ਕਰਦੇ, ਮਨੁੱਖ ਕਰਦੇ ਨੇ। ਕੁਝ ਐਸੇ ਨਿਖਿਧ ਕੰਮ ਨੇ ਪਸ਼ੂ ਵੀ ਨਹੀਂ ਕਰਦੇ, ਧੂਮਰਪਾਨ, ਪਸ਼ੂ ਵੀ ਨਹੀਂ ਪੀਂਦੇ ਤੰਬਾਕੂ। ਤੰਬਾਕੂ ਪੀਣਾ ਕੀ ਹੈ? ਧੂੰਆਂ ਪੀਣਾ, ਹੱਦ ਹੋ ਗਈ ਧੂੰਆਂ। ਭਾਵੇਂ ਕੋਈ ਕਹੇ ਇਹਦੇ ਨਾਲ ਗਲੇ ਦਾ ਕੈਂਸਰ ਹੋ ਜਾਂਦਾ, ਫੇਫੜਿਆਂ ਦਾ ਕੈਂਸਰ ਹੋ ਜਾਂਦਾ, ਅੱਜ ਸਮਝ ਆਈ ਹੈ। ਸਾਢੇ 300 ਸਾਲ ਪਹਿਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਝ ਸੀ, ਬੱਜਰ ਕੁਰੇਤ ਇਸ ਨੂੰ ਕਰਾਰ ਦਿੱਤਾ। ਉਦੋਂ ਲੋਕੀ ਮਜ਼ਾਕ ਉਡਾਉਂਦੇ ਸਨ, ਦੇਖੋ ਗੁਰੂ ਗੋਬਿੰਦ ਸਿੰਘ ਨੇ ਕੀ ਕਰ ਦਿੱਤਾ। ਸਿੱਖ ਸਿਗਰਟ ਨਹੀਂ ਪੀਂਦੇ, ਸਿੱਖ ਤੰਬਾਕੂ ਨਹੀਂ ਪੀਂਦੇ, ਕਿਸ ਬਿਨਾਂ ਦਿੱਤੇ ਸਿੱਖਾਂ ਤੇ ਲਾਂਛਣ ਲਾਏ ਜਾਂਦੇ ਸਨ, ਮਜ਼ਾਕ ਕੀਤੀ ਜਾਂਦੀ ਸੀ। ਅੱਜ ਹਰ ਰੇਲ ਦੇ ਡੱਬੇ ਚ ਲਿਖਿਆ, ਏਅਰਪੋਰਟ ਤੇ ਇਤਨਾ ਤੱਕ ਲਿਖਿਆ ਹੋਇਆ, ਹਰ ਏਅਰਪੋਰਟ ਤੇ ਇੰਡੀਆ ਚ, ਜਿਹੜਾ ਇੱਥੇ ਤੰਬਾਕੂ ਪੀਵੇਗਾ 500 ਰੁਪਏ ਜੁਰਮਾਨਾ। ਹੁਣ ਅਕਲ ਆਈ ਹੈ। ਵਿਦੇਸ਼ਾਂ ਦੇ ਜਿੱਥੇ ਵੀ ਮਨੁੱਖਾਂ ਦੇ ਇਕੱਠ ਹੈ, ਦਫ਼ਤਰ ਹੈ, ਰੇਲ ਹੈ, ਬੱਸ ਹੈ, ਜਹਾਜ਼ ਹੈ, ਕਿਸੇ ਚ ਵੀ ਕੋਈ ਤੰਬਾਕੂ ਨਹੀਂ ਪੀ ਸਕਦਾ, ਮਨਾਹੀ ਹੈ। ਏਅਰਪੋਰਟ ਤੇ ਨਹੀਂ ਪੀ ਸਕਦਾ, ਮਨਾਹੀ ਹੈ। ਦੇਖਿਆ ਗਿਆ ਇਹ ਤੇ ਜ਼ਹਿਰ ਹੈ, ਇਹ ਤੇ ਗਲੇ ਤੇ ਫੇਫੜਿਆਂ ਦੇ ਕੈਂਸਰ ਨੂੰ ਜਨਮ ਦੇ ਸਕਦਾ ਹੈ। ਤੋ ਮੈਂ ਅਰਜ਼ ਕਰਾਂ, ਧੂੰਆਂ ਤੇ ਪਸ਼ੂ ਵੀ ਨਹੀਂ ਪੀਂਦੇ, ਮਨੁੱਖ ਪੀਂਦਾ। ਸ਼ਰਾਬ ਪਸ਼ੂ ਵੀ ਨਹੀਂ ਪੀਂਦੇ, ਮਨੁੱਖ ਪੀਂਦਾ। ਕਿਧਰੇ ਕਿਧਰੇ ਕੁਛ ਖਾਣ ਪਾਨ ਮਨੁੱਖ ਦਾ ਪਸ਼ੂਆਂ ਨਾਲੋਂ ਵੀ ਥੱਲੇ, ਪਸ਼ੂਆਂ ਨਾਲੋਂ ਵੀ ਥੱਲੇ। ਜੈਸੇ ਕਹਿੰਦੇ ਨੇ ਸ਼ੇਰ ਸ਼ੇਰ ਦਾ ਮਾਸ ਨਹੀਂ ਖਾਂਦਾ, ਉਹ ਮਾਸਾਹਾਰੀ ਹੈ, ਉਹਨੇ ਕਿਸੇ ਦਾ ਮਾਸ ਵੀ ਨਹੀਂ ਛੋੜਨਾ। ਪਰ ਸ਼ੇਰ ਦਾ ਮਾਸ ਨਹੀਂ ਖਾਂਦਾ, ਇੱਕ ਬੰਦਾ ਹੀ ਹੈ, ਬੰਦੇ ਦਾ ਹੀ ਖੂਨ ਪੀਂਦਾ, ਬੰਦੇ ਦਾ ਹੀ ਖੂਨ ਚੂਸਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਤਾਂ ਹੀ ਤੇ ਮਲਕ ਭਾਗੋ ਦੀ ਰੋਟੀ ਚ ਗੁਰੂ ਨਾਨਕ ਨੇ ਖੂਨ ਕੱਢਿਆ, ਤੂੰ ਲੋਕਾਂ ਦਾ ਖੂਨ ਪੀਤਾ, ਤੂੰ ਲੋਕਾਂ ਦਾ ਖੂਨ ਨਿਚਾੜਿਆ, ਪਸੀਨੇ ਨਾਲ ਮਿਹਨਤ ਨਾਲ ਲੋਕਾਂ ਨੇ ਧਨ ਕਮਾਇਆ, ਤੂੰ ਖੋਇਆ, ਤੂੰ ਬਹਾਨੇ ਨਾਲ ਲੁੱਟਿਆ, ਤੇਰੀ ਰੋਟੀ ਵਿੱਚ ਖੂਨ ਹੈ, ਤੂੰ ਖੂਨ ਪੀਤਾ। ਸ਼ੇਰ ਵੀ ਸ਼ੇਰ ਦਾ ਖੂਨ ਨਹੀਂ ਪੀਂਦਾ, ਸ਼ੇਰ ਵੀ ਸ਼ੇਰ ਦਾ ਮਾਸ ਨਹੀਂ ਖਾਂਦਾ, ਭਾਵੇਂ ਦਰਿੰਦਾ ਹੈ, ਖੂਨ ਖਾਰ ਜੰਗਲੀ ਜਾਨਵਰ ਹੈ, ਪਰ ਆਪਣੀ ਬਰਾਦਰੀ ਦਾ ਲਿਹਾਜ਼ ਕਰਦਾ ਹੈ। ਮਨੁੱਖ ਨੇ ਤੇ ਅੱਜ ਤੱਕ ਮਨੁੱਖਤਾ ਤੇ ਜਿਤਨੇ ਜ਼ੁਲਮ ਢਾਏ ਨੇ, ਇਹ ਤੇ ਪਸ਼ੂਆਂ ਨੂੰ ਮਾਤ ਕਰ ਦਿੰਦਾ। ਕਾਰਨ ਮਨੁੱਖ ਦੇ ਮਨ ਨਾਲ ਬ੍ਰੇਕਾਂ ਕੋਈ ਨਹੀਂ, ਬਸ ਮਨ ਚੱਲਦਾ ਹੈ, ਖੱਡਾ ਆ ਜਾਏ ਤਾਂ ਗਿਰਨਾ। ਕਿਸੇ ਨੇ ਕਹਿ ਦਿੱਤਾ, ਜਿਵੇਂ ਇੱਕ ਸੱਜਣ ਕਹਿੰਦੇ ਸਨ, ਗਿਆਨੀ ਜੀ ਆਪਾਂ ਪੀਣੀ ਨਹੀਂ ਸੀ, ਮੈਂ ਕਿਧਰੇ ਉਹਨੂੰ ਸਮਝਾਉਣ ਲੱਗ ਪਿਆ ਉਹਦੇ ਮਾਂ ਬਾਪ ਰੋਣ, ਮੈਂ ਕਿਹਾ ਤੂੰ ਨੌਜਵਾਨ ਹੈ ਨਾ ਪੀ, ਕਹਿੰਦਾ ਮੈਂ ਪੀਣੀ ਥੋੜੀ ਸੀ, ਅਗਲੇ ਨੇ ਪਿਲਾ ਦਿੱਤੀ, ਵਿਆਹ ਸ਼ਾਦੀ ਚ ਗਏ, ਅਗਲਿਆਂ ਨੇ ਪਿਲਾ ਦਿੱਤੀ। ਮੈਂ ਕਿਹਾ ਅਗਲੇ ਤੈਨੂੰ ਜ਼ਹਿਰ ਦੇਣਾ ਚਾਹੁੰਦਾ, ਚਲੋ ਮੈਂ ਹੀ ਦੇਣਾ ਚਾਹੁੰਦਾ, ਮੈਂ ਤੈਨੂੰ ਦੱਸ ਦੇਣਾ ਜ਼ਹਿਰ ਹੈ, ਪੀ ਲਏਗਾ, ਖਾ ਲਏਗਾ। ਜੇ ਜ਼ਹਿਰ ਵਾਸਤੇ ਤੂੰ ਆਪਣੇ ਹੱਥ ਰੋਕਦਾ ਹੈ, ਇਹ ਵੀ ਜ਼ਹਿਰ ਹੈ, ਇਹਦੇ ਵਾਸਤੇ ਤੂੰ ਆਪਣੇ ਹੱਥ ਕਿਉਂ ਨਹੀਂ ਰੋਕੇ? ਖੱਡਾ ਆ ਗਿਆ, ਬ੍ਰੇਕਾਂ ਹੀ ਕੋਈ ਨਹੀਂ ਕਾਰ ਦੇ ਚ, ਖੱਡੇ ਚ ਗਿਰੇਗੀ। ਮੇਰਾ ਘਰ ਸੱਜੇ ਪਾਸੇ ਹੈ, ਕਾਰ ਮੁੜਦੀ ਨਹੀਂ, ਮੁੜਦੀ ਨਹੀਂ, ਤੂੰ ਕੀ ਸੁੱਖ ਦੇਵੇਗੀ, ਇਸ ਤੋਂ ਕੀ ਸੁੱਖ ਲੈਣਾ? ਮਨ ਸਾਰੇ ਪਾਸੇ ਜਾਂਦਾ ਹੈ, ਪਰ ਜਦ ਇਹਨੂੰ ਕਹੀਏ ਰੱਬ ਵਾਲੇ ਘਰ ਜਾ ਨਹੀਂ ਜਾਂਦਾ, ਤੁਮ ਘਰ ਆਓ ਮੇਰੇ ਮੀਤ ਨਹੀਂ ਆਉਂਦਾ। ਭਾਵੇਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਇਹ ਨਹੀਂ ਜਾਂਦਾ। ਪਰਮਾਤਮਾ ਦਾ ਘਰ ਤੇਰਾ ਘਰ ਹੈ, ਪਰਿਵਾਰ ਦਾ ਘਰ ਰਸਤੇ ਦਾ ਪੜਾਓ ਹੈ, ਜਿੱਥੇ ਤੂੰ ਜਾਂਦਾ, ਜਿੱਥੇ ਤੂੰ ਰੋਜ਼ ਚਲਾ ਜਾਂਦਾ, ਜਿੱਥੇ ਤੂੰ ਦਿਨ ਰਾਤ ਕੱਟਦਾ। ਇਹ ਰਸਤੇ ਦਾ ਪੜਾਓ ਹੈ, ਪਰਮਾਤਮਾ ਦਾ ਘਰ ਤੇਰਾ ਘਰ ਹੈ। ਤੇ ਹੁਣ ਜਦ ਇਹਨੂੰ ਸੰਸਾਰ ਤੋਂ ਥੋੜਾ ਮੋੜੀਏ, ਚੱਲ ਨਿਰੰਕਾਰ ਦੇ ਘਰ ਨਹੀਂ ਜਾਂਦਾ। ਲਗਾਮ ਹੀ ਕੋਈ ਨਹੀਂ ਘੋੜੇ ਦੇ ਮੂੰਹ, ਇਸ ਕਾਰ ਦੇ ਸਟੇਅਰਿੰਗ ਹੀ ਕੋਈ ਨਹੀਂ ਜਿੱਧਰ ਮੋੜੀ ਹੈ। ਤੇ ਬਿਨਾਂ ਸਟੇਅਰਿੰਗ ਦੀ ਗੱਡੀ, ਬਿਨਾਂ ਬ੍ਰੇਕਾਂ ਦੀ ਗੱਡੀ, ਬਸ ਇਸੇ ਦੇ ਮਨ ਅਸਵਾਰ ਹੈ, ਇਸੇ ਦੇ ਉੱਤੇ ਮਨੁੱਖ ਅਸਵਾਰ ਹੈ। ਉਸ ਮਨ ਤੋਂ ਕੰਮ ਲੈ ਕੇ, ਉਸ ਮਨ ਦੇ ਆਸਰੇ ਤੇ ਮਨੁੱਖ ਜੀਵਨ ਬਤੀਤ ਕਰ ਰਿਹਾ, ਨਾ ਰੁਕਦਾ ਨਾ ਮੁੜਦਾ। ਜ਼ਬਾਨ ਗਲਤ ਬੋਲਣਾ ਚਾਹੁੰਦੀ ਹੈ ਔਰ ਗਲਤ ਖਾਣਾ ਚਾਹੁੰਦੀ ਹੈ, ਗੋਮਰ ਪਾ। ਦੇਖਦੇ ਹਾਂ ਸ਼ਰਾਬ ਦਾ ਪੀਣਾ, ਮਦਰਾ ਦਾ ਪੀਣਾ, ਅਕਲ ਨੂੰ ਇਹ ਵਰਤਦਾ ਹੀ ਨਹੀਂ, ਇਹ ਲਗਾਵਾਂ ਮਨ ਨੂੰ ਲਾਉਂਦਾ ਹੀ ਨਹੀਂ। ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ, ਜਿੱਚਰ ਹਰ ਰਸ ਪੱਲੇ ਨਾ, ਸਦਾ ਪਿਆਸੀ ਰਹੇਗੀ। ਕੋਈ ਬੈਰੂਨੀ ਸਵਾਦ ਤੈਨੂੰ ਉਹ ਸਵਾਦ ਦੇ ਹੀ ਨਹੀਂ ਸਕਦਾ, ਤੂੰ ਹਮੇਸ਼ਾ ਲਈ ਤ੍ਰਿਪਤ ਹੋ ਜਾਏ। ਹਰ ਸਵਾਦੀ ਚੀਜ਼ ਮੂੰਹ ਪੈ ਜਾਂਦੀ ਹੈ, ਤਿੰਨ ਚਾਰ ਦਿਨ ਲਗਾਤਾਰ ਖਾਓ ਮੂੰਹ ਪੈ ਜਾਂਦੀ ਹੈ, ਫਿਰ ਬਦਲਣਾ ਪੈਂਦਾ। ਉਹ ਚਾਰ ਪੰਜ ਦਿਨਾਂ ਚ ਮੂੰਹ ਪੈ ਜਾਂਦੀ ਹੈ, ਫਿਰ ਬਦਲਣਾ ਪੈਂਦਾ। ਇਹ ਤੇ ਹਕੀਕਤ, ਇਹ ਤੇ ਇੱਕ ਸੱਚਾਈ ਹੈ। ਪਰ ਜਿਸ ਦਾ ਸਵਾਦ ਰੋਜ਼ ਰੋਜ਼ ਵੱਧਦਾ ਹੈ, ਰੋਜ਼ ਰੋਜ਼ ਵੱਧਦਾ ਹੈ, ਅਗਮ ਹੀ ਹੈ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ, ਉਸ ਪਾਸੇ ਮਨੁੱਖ ਦਾ ਮਨ ਨਹੀਂ ਜਾਂਦਾ। ਸਾਰਾ ਸਰੀਰ ਗਲਤ ਜਾ ਰਿਹਾ ਕਿਸੇ ਪਾਸੇ, ਪੈਰ ਗਲਤ ਜਾ ਰਹੇ ਨੇ, ਹੱਥ ਗਲਤ ਕਰ ਰਹੇ ਨੇ, ਮਨ ਦੇ ਇਸ਼ਾਰੇ ਨਾਲ। ਕੋਈ ਬ੍ਰੇਕਾਂ ਹੀ ਕੋਈ ਨਹੀਂ, ਲਗਾਮ ਹੀ ਨਹੀਂ। ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ, ਇਹ ਸਰੀਰ ਮੇਰਿਆ ਇਸ ਜਗ ਮੇ ਆਏ ਕੇ, ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ, ਤੁਦ ਸਰੀਰਾ ਜਾਂ ਤੂੰ ਜਗ ਮੇ ਆਇਆ। ਕਾਰ ਦੇ ਚੱਲਣ ਦੀ ਕੀਮਤ ਹੈ, ਜਿਤਨੀ ਸਪੀਡ ਨਾਲ ਚੱਲੇ ਉਹਦੀ ਕੀਮਤ ਹੈ। ਬੜੀ ਵਧੀਆ ਕਾਰ ਹੈ, ਪਰ ਹੁਣ ਕਹਿ ਦਈਏ ਇਹ ਚੱਲਦੀ ਤੇ ਹੈ, ਰੁਕਦੀ ਨਹੀਂ, ਇਹਦੇ ਚ ਬ੍ਰੇਕਾਂ ਨਹੀਂ ਲਗਾਈਆਂ ਗਈਆਂ, ਇਹ ਮੁੜਦੀ ਵੀ ਨਹੀਂ, ਇਹਦੇ ਸਟੇਅਰਿੰਗ ਵੀ ਕੋਈ ਨਹੀਂ, ਕੋਈ ਕੌਡੀਆਂ ਤੋਂ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ, ਕੌਡੀ ਤੋਂ ਵੀ, ਕੋਈ ਮੁਫਤ ਦੇਸ਼ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ। ਹੈ ਚੱਲਦੀ ਤੇ ਹੈ ਮੁੜਦੀ ਨਹੀਂ, ਚਲਦੀ ਤੇ ਹੈ ਰੁਕਦੀ ਨਹੀਂ, ਕਿਤੇ ਮੌਤ ਨੂੰ ਦਾਵਤ ਦੇਣਾ। ਰੂਹੇ ਜ਼ਮੀਨ ਵਿੱਚ ਮਨੁੱਖ ਨੇ ਜਿਸ ਜਿਸ ਨੂੰ ਵਰਤਿਆ ਉਹਦੇ ਨਾਲ ਰੋਕਣ ਦਾ ਸਾਧਨ ਜੁਟਾਇਆ, ਘੋੜੇ ਨਾਲ, ਹਾਥੀ ਨਾਲ, ਉੱਠ ਨਾਲ, ਬੈਲਾਂ ਨਾਲ, ਸਾਈਕਲ ਨਾਲ, ਮੋਟਰ ਕਾਰ ਨਾਲ, ਹਵਾਈ ਜਹਾਜ਼ ਨਾਲ, ਰੇਲਾਂ ਨਾਲ, ਸਭ ਕੁਛ ਦੇ ਨਾਲ ਇਸਨੇ ਰੋਕਣ ਦਾ ਸਾਧਨ ਬਣਾਇਆ, ਆਪਣੇ ਮਨ ਨਾਲ ਨਹੀਂ ਬਣਾਇਆ। ਔਰ ਜਿਤਨੇ ਚਿਰ ਤੱਕ ਇਹ ਰੁਕਦਾ ਨਹੀਂ, ਇਹ ਜਨਮ ਮਰਨ ਵੀ ਨਹੀਂ ਰੁਕੇਗਾ, ਚੱਲਦਾ ਰਹੇਗਾ। ਮਨ ਦੇ ਚੱਲਣ ਦੇ ਨਾਲ ਜਨਮ ਵੀ ਚੱਲਦਾ ਰਹੇਗਾ, ਮਰਨ ਵੀ ਚੱਲਦਾ ਰਹੇਗਾ। मन दे चलन दे नाल दुख भी चलता रहेगा, संताप भी चलता रहेगा। मन दे चलन दे नाल सारा अनर्थ भी चलता रहेगा। जिन्ने चिर तक इनू कोई रोकण का साधन नहीं, तो किवें इसनू रोकीए, की साधन जुटाइए। अज का यह महान वाक जिहदे सलोक ते गुरु अमरदास जी दे ने, पौड़ियां धन गुरु रामदास जी महाराज दियां ने, सोरठ दी वार है, पौड़ियां सारियां गुरु रामदास जी दियां ने। सलोक बहुतात देच गुरु अमरदास जी दे ने, महला तीजा है। आप लड़ी वार सरवन करो, दास थोड़े सामने अर्थ रखे, प्यार ना लाखो सतनाम श्री वाहे। हाथी दे सिर दे उते जैसे अंकुश है, ताई ओ काबू है। उंझ ने अहरण दे उते लोहा सोना अपना सिर रखे, ताओ कीमती मशीन बनदा है, गहना बनदा है, उदा रूप सुंदर बनदा है। अपना सिर थले लियावे, अपने आप नू थले लियावे, अंकुश दे थले हाथी लियावे अपना सिर, अहरण दे ते सिर रखे सोना ते लोहा, ताए कार आमद हो सकदे ने, सुखदाई हो सकदे ने। ए तशबीह दे रहे ने, ए उदाहरण दे रहे ने धन गुरु अमरदास जी महाराज।
माता ने आपका
अपना मन ते तन गुरु दे गोरख ओदे हवाले कर दे। इहदे उत्ते एक गाथा याद आई है, एक संबंध रख दिए द्वापर युग नाल श्री कृष्ण नाल, एक संबंध रख दिए ऐसे ही युग नाल धन गुरु नानक देव जी नाल। अर्जन दा रथ है पर उनू लगे पंज घोड़े ने, पंज घोड़े खिंचदे ने। इतिहासकारां ने पुराणक प्रसंग महाभारत दा भी कृष्ण अर्जन दे रथवाई ने, ड्राइवर ने, कोचवान ने, इन्ने ही। कोई महिमा वाली गल नहीं है। कृष्ण जी रथवाई ने अर्जन दे, अर्जन पिछे बैठता है सीट ते, बने हुए गद्दे ते, ते जिस थां ते कोचवान बैठता है रथ नूं चढ़ाउण वास्ते, उत्थे बैठदे ने श्री कृष्ण। अर्जन ने कह दिता है घोड़े इतने बलवान, इन्हां पंजां नूं मैं नहीं काबू रख सकदा, तुसी चलाओ ते मैं किसे मंजिले मकसूद ते पहुंच सकदा। ऐ लो मैं लगाम थानों दिते, तुसी चलाओ। रथ दे च बैठा है अर्जन, चला रहे ने श्री कृष्ण। कबीर इसनों इंज बयान करदे ने, कबीर कूकर राम को मुतिया मेरो नाम, गले हमारे जेवरी जै खिंचे तै जा। गल दे च पटा पाया है, रसी है, प्रभु तेरे हवाले कर दिती है, जिधर ले जाना ले जा, जिधर तू खिंचदा चल दे, जिधर तू ले जाए ले जा। दरअसले जीवन दे रथ नूं पंज ज्ञान इंद्रियां दे ਇਹ ਘੋੜੇ ਲੱਗੇ ਹੋਏ ਨੇ, ਇਹ ਸਰੀਰ ਚੱਲਦਾ, ਇਹਨਾਂ ਪੰਜ ਗਿਆਨ ਇੰਦਰੀਆਂ ਦੇ ਰਾਹੀਂ। ਅਰਜਨ ਇਹ ਕਹਿ ਰਹੇ ਨੇ, ਇੱਕ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ, ਦੂਜਾ ਘੋੜਾ ਕਿਸੇ ਪਾਸੇ ਜਾਣਾ ਚਾਹੁੰਦਾ, ਅੱਖਾਂ ਕਿਸੇ ਪਾਸੇ ਜਾਣਾ ਚਾਹੁੰਦੀਆਂ ਨੇ, ਕੰਨ ਕਿਸੇ ਪਾਸੇ ਜਾਣਾ ਚਾਹੁੰਦੇ ਨੇ, ਰਸਤਾ ਇੱਕ ਪਕੜਦੇ ਹੀ ਨਹੀਂ। ਇਹ ਮੇਰੇ ਕੋਲ ਕਾਬੂ ਨਹੀਂ ਆਉਂਦੇ, ਨਹੀਂ ਆਉਂਦੇ। ਇਹ ਲੋ ਲਗਾ, ਤੁਸੀਂ ਚਲਾਓ। ਇਹਦੇ ਉੱਤੇ ਜਿਹੜੀ ਮੈਂ ਗਾਥਾ ਜਨਮ ਸਾਖੀ ਦੇ ਚ ਪੜ੍ਹੀ, ਬੜੀ ਬਾਕਮਾਲ ਲੈਣਾ ਜੀ, ਘੋੜੀ ਤੇ ਅਸਵਾਰ ਨੇ। ਅੱਜ ਅੰਦਰ ਪਿਆਸ ਜਾਗੀਏ, ਤੜਪ ਜਾਗੀਏ, ਬਾਰ ਬਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੁਣਿਆ ਔਰ ਕਈ ਦਫਾ ਸੁਣਿਆ, ਅੱਜ ਪਿਆਸ ਜਾਗੀਏ ਜਾਣਾ। ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਪਿਆਸ ਪੈਦਾ ਹੋ ਜਾਏ। ਕੀਰਤਨ ਕਥਾ ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਇਹ ਤੜਪ ਪੈਦਾ ਹੋ ਜਾਏ, ਨਹੀਂ ਤੇ ਅਜੇ ਸਰੋਤੇ ਤੇ ਹਾਂ, ਸੁਰਤ ਦੇ ਚ ਨਹੀਂ ਆ, ਸਮਝ ਦੇ ਚ ਨਹੀਂ ਆ। ਅਜੇ ਸੁਰਤ ਸੁਰਤ ਨਹੀਂ ਬਣੀ, ਅਜੇ ਸੁਰਤ ਸਮਝ ਨਹੀਂ ਬਣੀ। ਪਿਆਸ ਪੈਦਾ ਹੋ ਜਾਏ ਤਾਂ ਫਿਰ ਮਨੁੱਖ ਪਾਣੀ ਦੀ ਤਲਾਸ਼ ਕਰਦਾ, ਤੜਪ ਪੈਦਾ ਹੋ ਜਾਏ ਤਾਂ ਮਨੁੱਖ ਸਾਧਨਾ ਕਰਦਾ, ਨਹੀਂ ਤੇ ਨਹੀਂ ਕਰਦਾ, ਨਹੀਂ ਕਰਦਾ। ਸਾਰੀ ਜ਼ਿੰਦਗੀ ਕਈ ਸੁਣਦੇ ਰਹਿੰਦੇ ਨੇ, ਕੋਈ ਤੜਪ ਨਹੀਂ ਹੈ, ਕੋਈ ਪਿਆਸ ਨਹੀਂ ਹੈ। ਸਾਰੀ ਜ਼ਿੰਦਗੀ ਕਈ ਪੜਦੇ ਰਹਿੰਦੇ ਨੇ, ਕੋਈ ਤੜਪ ਨਹੀਂ ਹੈ, ਕੋਈ ਪਿਆਸ ਨਹੀਂ ਹੈ। ਪਿਆਸ ਪੈਦਾ ਹੋਵੇਗੀ ਹਿਰਦੇ ਚ, ਹਿਰਦੇ ਨੂੰ ਛੁਆਂਦੇ ਹੀ ਨਹੀਂ ਬਾਣੀ ਨਾਲ। ਭੁੱਖ ਮਿਟੇਗੀ ਭੋਜਨ ਦੀ ਬੁਰਕੀ ਜਦ ਕੰਠ ਤੋਂ ਥੱਲੇ ਜਾਏ, ਤੇ ਮੂੰਹ ਚ ਬੁਰਕੀ ਪਾਉਂਦੇ ਹੀ ਨਹੀਂ। ਭੋਜਨ ਦਾ ਥਾਲ ਅੱਗੋਂ ਪਿਆ ਰਹਿੰਦਾ, ਭੋਜਨ ਵੀ ਪਿਆ ਰਹਿੰਦਾ ਤੇ ਭੁੱਖ ਵੀ ਪਈ ਰਹਿੰਦੀ ਹੈ। ਗੁਰੂ ਦਾ ਸ਼ਬਦ ਵੀ ਪਿਆ ਸਾਹਮਣੇ, ਹਿਰਦੇ ਵਿਚ ਦੁੱਖ ਵੀ ਹੈ, ਕਲੇਸ਼ ਵੀ ਹੈ। ਭੋਜਨ ਤਨ ਨਾਲ ਛੁਆਂਦੇ ਨਹੀਂ, ਭੁੱਖ ਬਣੀ ਰਹਿੰਦੀ ਹੈ। ਸ਼ਬਦ ਹਿਰਦੇ ਨਾਲ ਛੁਆਂਦੇ ਨਹੀਂ, ਦੁੱਖ ਤੇ ਕਲੇਸ਼ ਬਣਿਆ ਰਹਿੰਦਾ। ਤਰ੍ਹਾਂ ਤਰ੍ਹਾਂ ਦੀਆਂ ਗੰਭੀਰ ਚਿੰਤਾਵਾਂ ਬਣੀਆਂ ਰਹਿੰਦੀਆਂ। ਘੋੜੀ ਤੇ ਅਸਵਾਰ ਹੋ ਕੇ ਚੱਲ ਪਏ ਨੇ ਲੈਣਾ ਜੀ, ਰਸਤੇ ਦੇ ਚ ਰਾਈਆਂ ਕੋਲ ਪੁੱਛਦੇ ਨੇ, ਨਾਨਕ ਤਪੇ ਦਾ ਘਰ ਕਿੱਥੇ ਹੈ ਦੱਸੋ। ਰਾਹੀ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ। ਹਾਂ, ਉਹਨਾਂ ਦਿਨਾਂ ਚ ਪਹਿਲੇ ਪਹਿਲੇ ਇਹ ਨਾਮ ਪ੍ਰਚਲਿਤ ਹੋਇਆ ਸੀ, ਤਪਾ ਨਾਨਕ ਜੀ, ਤਪਾ ਨਾਨਕ ਜੀ। ਰਾਹੀ ਕਹਿੰਦੇ ਨੇ ਅੱਗੇ ਅੱਗੇ ਉਹ ਚੱਲ ਪੈਂਦਾ। ਥੋੜੀ ਦੂਰ ਚੱਲਣ ਤੋਂ ਬਾਅਦ ਫਿਰ ਰਸਤੇ ਜਦ ਕੋਈ ਰਾਹੀ ਮਿਲਦੇ ਨੇ, ਫਿਰ ਪੁੱਛਦਾ, ਨਾਨਕ ਤਪੇ ਦਾ ਘਰ ਕਿੱਥੇ ਹੈ? ਅੱਗੇ ਅੱਗੇ ਤੋ ਫਿਰ ਅੱਗੇ ਚੱਲਦਾ। ਜਨਮ ਸਾਖੀ ਜਿੱਥੇ ਤੱਕ ਮੇਰਾ ਅੰਦਾਜ਼ਾ, ਸੱਤ ਅੱਠ ਦਫਾ ਲਿਖਿਆ, ਪਰ ਚੂੰਕਿ ਕਾਵਿ ਸ਼ੈਲੀ ਚ ਲਿਖਿਆ ਔਰ ਬੜੇ ਸੋਹਣੇ ਢੰਗ ਨਾਲ ਲਿਖਿਆ। ਫਿਰ ਚੱਲਦੇ ਨੇ, ਰੁਕਦੇ ਨੇ। ਦਰਅਸਲ ਗੁਰੂ ਦਾ ਘਰ ਅੱਗੇ ਹੈ, ਸਾਡਾ ਘਰ ਪਿੱਛੇ। ਸੁਰਤ ਅੱਗੇ ਗਈ, ਸ਼ਬਦ ਨਾਲ ਜੁੜੇਗੀ, ਨਿਰੰਕਾਰ ਨਾਲ ਜੁੜੇਗੀ। ਸੁਰਤ ਪਿੱਛੇ ਚਲੀ ਗਈ, ਪਰਿਵਾਰ ਨਾਲ ਜੁੜੇਗੀ, ਕਾਰੋਬਾਰ ਨਾਲ ਜੁੜੇਗੀ। ਇੱਥੇ ਬੈਠਿਆਂ ਵੀ ਸੁਰਤ ਪਿੱਛੇ ਜਾ ਸਕਦੀ ਹੈ, ਗਈ ਬਾਜ਼ਾਰ ਦੇ ਵਿੱਚ। ਇੱਥੇ ਬੈਠਿਆਂ ਵੀ ਸੁਰਤ ਅੱਗੇ ਜਾ ਸਕਦੀ, ਜੁੜ ਗਈ ਸ਼ਬਦ ਨਾਲ। ਅੱਗੇ ਵੀ ਜਾਂਦੀ ਹੈ, ਪਿੱਛੇ ਵੀ ਜਾਂਦੀ ਹੈ, ਪਰ ਜ਼ਿਆਦਾਤਰ ਚੂੰਕਿ ਪਿੱਛੇ ਜਾਂਦੀ ਹੈ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਾਂਹ ਕੂ ਤਰ੍ਹਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਰ, ਬੌੜ ਨਾ ਹੋਵੀ ਜਨਮ। ਅੱਗੇ ਵੇਖ, ਅੱਗੇ ਚੱਲ, ਕੀ ਮੁੜ ਮੁੜ ਕੇ ਪਿੱਛੇ ਦੇਖਦਾ? ਜਦ ਗੁਟਕਾ ਤੇਰੇ ਹੱਥ ਚ, ਕਿਉਂ ਪਿੱਛੇ ਤੇਰੀ ਸੁਰਤ ਜਾਏ? ਬੈਠਾ ਤੂੰ ਸਤਸੰਗ ਦੇ ਚ, ਕਿਉਂ ਤੇਰੀ ਸੁਰਤ ਪਿੱਛੇ ਜਾਏ? ਜਪਦਾ ਜ਼ਬਾਨ ਨਾਲ ਤੋਂ ਵਾਹਿਗੁਰੂ ਵਾਹਿਗੁਰੂ ਪਿਆ, ਕਿਉਂ ਸੁਰ ਤੇਰੀ ਪਿੱਛੇ ਜਾ ਰਿਹਾ? ਗੁਰੂ ਦਾ ਘਰ ਅੱਗੇ ਹੀ ਹੈ, ਪਿੱਛੇ ਹੋ ਨਹੀਂ ਸਕਦਾ। ਆਪਣਾ ਸਭ ਕੁਝ ਪਿੱਛੇ, ਆਪਣਾ ਸਭ ਕੁਝ ਪਿੱਛੇ। ਗੁਰੂ ਅੱਗੇ, ਪ੍ਰਭੂ ਅੱਗੇ। ਚਲਦਿਆਂ ਚਲਦਿਆਂ ਫਿਰ ਰਾਹੀ ਮਿਲੇ ਨੇ, ਲੈਣਾ ਜੀ ਉਸੇ ਹੀ ਤੜਪ ਨਾਲ ਪੁੱਛਦੇ ਨੇ, ਉਸੇ ਹੀ ਪਿਆਸ ਨਾਲ ਪੁੱਛਦੇ ਨੇ। ਨਾਨਕ ਤਪੇ ਦਾ ਘਰ ਕਿੱਥੇ? ਨਾਨਕ ਤਪੇ ਦਾ ਘਰ ਕਿੱਥੇ? ਉਹਦੇ ਪੁੱਛਣ ਦੇ ਚ ਪਿਆਸ ਸੀ, ਉਹਦੇ ਪੁੱਛਣ ਦੇ ਢੰਗ ਦੇ ਤੜਪ ਸੀ। ਉਹਦੇ ਨੇਤਰ ਦੱਸਦੇ ਸਨ, ਉਸਦਾ ਪੁੱਛਣਾ ਦੱਸਦਾ ਸੀ। ਰਾਹੀ ਕਹਿੰਦੇ ਨੇ ਅੱਗੇ ਅੱਗੇ ਅੱਗੇ। ਹੁਣ ਜਿਤਨੀ ਦਫਾ ਲਿਖਿਆ ਹੋਇਆ ਉਤਨੀ ਦਫਾ ਮੈਂ ਨਾ ਦੁਹਰਾਵਾਂ ਸੰਖੇ। ਚੱਲ ਪੈਂਦੇ ਨੇ ਅੱਗੇ ਅੱਗੇ, ਚਲਦਿਆਂ ਚਲਦਿਆਂ ਹੁਣ ਲੈਣਾ ਜੀ ਕੀ ਕਰਦੇ ਨੇ? ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ। ਰਸਤੇ ਚ ਮੰਜ਼ਿਲ ਆ ਗਈ, ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ। ਪਹਿਲੇ ਰਾਈਆਂ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਸਨ, ਹੁਣ ਗੁਰੂ ਨਾਨਕ ਤੋਂ ਗੁਰੂ ਨਾਨਕ ਦਾ ਪਤਾ ਪੁੱਛਦੇ ਨੇ। ਯਕੀਨ ਜਾਣੋ, ਜਿਤਨੇ ਚਿਰ ਤੱਕ ਸੁਰਤ ਉੱਥੇ ਨਹੀਂ ਜਾਂਦੀ, ਗੁਰੂ ਕੋਲੋਂ ਹੀ ਪੁੱਛਣਾ ਪ੍ਰਭੂ ਦੇ ਘਰ ਦਾ ਪਤਾ, ਤਾਂ ਹੀ ਕੁਝ ਪਤਾ ਚੱਲੇਗਾ ਉਂਝ ਨਹੀਂ ਚੱਲੇਗਾ। ਇੱਕ ਹਕੀਕਤ ਹੈ, ਸੱਚਾਈ ਹੈ, ਜਣੇ ਖਾਣੇ ਕੋਲ ਪੁੱਛਣ ਨਾਲ ਕੁਛ ਵੀ ਨਹੀਂ ਬਣੇਗਾ, ਕੁਛ ਵੀ ਨਹੀਂ ਬਣੇਗਾ। ਧੰਨ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ, ਰਾਹੀ ਦੱਸੋਗੇ? ਨਾਨਕ ਤਪੇ ਦੇ ਘਰ ਮੈਂ ਜਾਣਾ, ਨਾਨਕ ਤਪੇ ਦਾ ਘਰ ਕਿੱਥੇ ਹੈ? ਸਤਿਗੁਰ ਕਹਿੰਦੇ ਨੇ ਨਾਨਕ ਤਪੇ ਦੇ ਘਰ ਜਾਣਾ। ਹਾਂ, ਨਾਨਕ ਤਪੇ ਦੇ ਘਰ ਜਾਣਾ, ਮੈਂ ਹੋਰ ਕਿਧਰੇ ਨਹੀਂ ਜਾਣਾ, ਉੱਥੇ ਹੀ ਜਾਣਾ। ਅੱਛਾ ਚਲੋ, ਆਪਾਂ ਲੈ ਚੱਲਦੇ ਹਾਂ, ਲਗਾਮ ਪਕੜ ਲਈਏ ਗੁਰੂ ਨਾਨਕ ਨੇ, ਘੋੜੀ ਤੇ ਬੈਠੇ ਨੇ ਲੈਣਾ। ਨਾਨਕ ਜੀ ਨਾਨਕ ਦੇ ਖੋਜੀ ਨੂੰ ਲੈ ਜਾ ਰਹੇ ਨੇ ਖੁਦ ਆਪਣੇ ਘਰ। ਇਸ ਸਾਖੀ ਤੋਂ ਮੈਂ ਇਹ ਪ੍ਰੇਰਨਾ ਲਈ, ਜਿਹਦੀ ਜ਼ਿੰਦਗੀ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ, ਉਹ ਗੁਰੂ ਨਾਨਕ ਦੇ ਘਰ ਤੱਕ ਨਹੀਂ ਪਹੁੰਚ ਸਕਦਾ, ਨਹੀਂ ਪਹੁੰਚ ਸਕਦਾ। ਪਰ ਗੁਰੂ ਨਾਨਕ ਉਸਦੀ ਜ਼ਿੰਦਗੀ ਦੀ ਡੋਰ ਪਕੜਦਾ, ਜ਼ਰੂਰ ਪਕੜਦਾ, ਜਿਹੜਾ ਲਹਿਣੇ ਦੀ ਤਰ੍ਹਾਂ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ, ਨਾਨਕ ਤਪੇ ਦਾ ਘਰ ਕਿੱਥੇ, ਨਾਨਕ ਤਪੇ ਦਾ ਘਰ ਕਿੱਥੇ। ਤਾਂ ਜਾ ਕੇ ਕਿਧਰੇ ਖੇਡ ਬਣਦੀ ਹੈ, ਗੁਰੂ ਨਾਨਕ ਨੇ ਹੀ ਆਪਣੇ ਘਰ ਤੱਕ ਪਹੁੰਚਾਇਆ। ਰਾਈ ਤੇ ਕਹਿੰਦੇ ਰਹੇ ਅੱਗੇ ਅੱਗੇ ਅੱਗੇ, ਕਿਤਨੇ ਵੀ ਡੇਰਿਆਂ ਚ ਧੱਕੇ ਖਾਓ, ਅੱਗੇ ਅੱਗੇ। ਖੇਡ ਤੇ ਉਦੋਂ ਬਣੇਗੀ ਜਦ ਸੁਰਤ ਸ਼ਬਦ ਨਾਲ ਜੁੜੇਗੀ, ਉਂਝ ਨਹੀਂ ਬਣੇਗੀ ਖੇਡ, ਉਂਝ ਜੋ ਹੈ ਨਹੀਂ ਬਣੇਗੀ ਖੇਡ। ਲਗਾਮ ਪਕੜਾ ਦਿੱਤੀ ਹੈ, ਪੰਜ ਘੋੜਿਆਂ ਦੀ ਲਗਾਮ ਅਰਜਨ ਨੇ ਪਕੜਾ ਦਿੱਤੀ ਹੈ ਕ੍ਰਿਸ਼ਨ ਨੂੰ। ਹੁਣ ਜਿਸ ਪਾਸੇ ਲੈ ਜਾਂਦਾ ਹੈ ਗੁਰੂ, ਇਸ ਮਨ ਨੂੰ ਜਿਸ ਪਾਸੇ ਤੁਸੀਂ ਲੈ ਜਾਣਾ, ਜਿੱਧਰ ਤੁਸੀਂ ਮੋੜਨਾ, ਹੁਣ ਡਰਾਈਵਰ ਤੁਸੀਂ, ਹੁਣ ਚਲਾਉਣ ਵਾਲੇ ਤੁਸੀਂ, ਅਸੀਂ ਮਨ ਤੁਹਾਡੇ ਹਵਾਲੇ ਕਰ ਦਿੱਤਾ, ਗੱਲ ਖਤਮ। ਇਹ ਮਨ ਤੈਂਕੂ ਦੇ ਸਾਂ, ਮੈਂ ਤੈਨੂੰ ਦੇ ਦਿੱਤਾ, ਮੈਂ ਆਪਣੇ ਕੋਲ ਰੱਖਦਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਉਹ ਮੁਫਤ ਦੇ ਚ ਨਾ ਦੇ, ਅਸੀਂ ਤੈਨੂੰ ਕੁਛ ਦਿਆਂਗੇ, ਤੂੰ ਵੇਚ ਸਾਡੇ ਤੇ। ਮਨ ਵੇਚੇ ਸਤਿਗੁਰ ਕੇ ਪਾਸ, ਵੇਚ ਬਦਲੇ ਚ ਲੈ, ਜਿਤਨੇ ਤੇਰੇ ਲੋਕ ਪਰਲੋਕ ਦੇ ਕੰਮ ਨੇ ਇਹ ਸਾਰੇ ਗੁਰੂ ਆਪੇ ਹੀ ਸਵਾਰ ਦੇਗਾ। ਮਨ ਵੇਚੇ ਸਤਿਗੁਰ ਕੇ ਪਾਸ, ਤਿਸੇ ਵਕ ਕੇ ਕਾਰਜ ਰਾਸ। ਕਿਧਰੇ ਕਿਧਰੇ ਸਤਸੰਗ ਨੂੰ ਵਾਪਾਰ ਵੀ ਕਿਹਾ, ਸ਼ਾਹ ਵਾਪਾਰੀ ਦੁਆਰੇ ਆਏ, ਵੱਖਰ ਕਾਢੋ ਸੌਦਾ ਕਰਾ। ਗੁਰਬਾਣੀ ਗੁਰੂ ਕਹਿੰਦਾ ਦੇ ਇੱਥੇ ਮਨ, ਲੈ ਜਾ ਪਰਮ ਆਨੰਦ ਪਰਮ ਖੇੜਾ। ਜਿਤਨੇ ਚਿਰ ਤੱਕ ਮਨ ਮੇਰੇ ਕੋਲ ਹੈ ਤੇ ਮੈਂ ਆਪਣਾ ਜੀਵਨ ਆਪਣੇ ਮਨ ਦੇ ਆਸਰੇ ਤੇ ਬਤੀਤ ਕਰ ਰਿਹਾ, ਉਸੇ ਨੂੰ ਕਹਿੰਦੇ ਨੇ ਮਨਮੁਖ। ਔਰ ਮਨ ਦਾ ਇੱਕ ਸੁਭਾਅ ਹੈ ਚੱਲਣਾ ਚੱਲਣਾ ਚੱਲਣਾ, ਰੁਕਣਾ ਹੀ ਨਹੀਂ। ਖੱਡ ਆ ਗਿਆ ਤਾਂ ਖੱਡੇ ਚ ਗਿਰਨਾ, ਦਲਦਲ ਆ ਗਈ ਹੈ ਤਾਂ ਦਲਦਲ ਦੇ ਚ ਗਿਰਨਾ, ਨਰਕ ਆ ਗਿਆ ਤਾਂ ਨਰਕ ਦੇ ਚ ਗਿਰਨਾ। ਮਨ ਇਸ ਤਰ੍ਹਾਂ ਹੀ ਚੱਲਦਾ ਹੈ, ਕਿਉਂਕਿ ਰੁਕਦਾ ਹੀ ਨਹੀਂ। ਤੇ ਇਹ ਜਨਮ ਮਰਨ ਨੂੰ ਚਲਾਈ ਜਾ ਰਿਹਾ, ਚਲਾਈ ਜਾ ਰਿਹਾ, ਚਲਾਈ ਜਾ ਰਿਹਾ। ਅਗਰ ਇਹ ਰੁਕ ਜਾਏ ਤਾਂ ਜਨਮ ਮਰਨ ਵੀ ਰੁਕ ਜਾਏ। ਜਿਤਨੇ ਚਿਰ ਤੱਕ ਮਨ ਚੱਲਦਾ ਪਿਆ ਸਮਝ ਲੈਣਾ, ਜਨਮ ਮਰਨ ਚੱਲਦਾ ਰਹੇਗਾ, ਚੱਲਦਾ ਰਹੇਗਾ। ਇਹ ਪਹਿਚਾਣ ਹੈ, ਇਹ ਮੂਲ ਪਹਿਚਾਣ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਜਿਵੇਂ ਹਾਥੀ ਦੇ ਸਿਰ ਤੇ ਅੰਕੁਸ਼ ਹੈ, ਜਿਵੇਂ ਐਰਨ ਦੇ ਉੱਤੇ ਸਿਰ ਰੱਖਿਆ, ਲੋਹੇ ਤੇ ਸੋਨੇ, ਇਸ ਤਰ੍ਹਾਂ ਹੀ ਤੂੰ ਆਪਣਾ ਸਿਰ ਆਪਣਾ ਮਨ ਤੇ ਤਨ ਗੁਰੂ ਦੇ ਹਵਾਲੇ ਕਰ, ਔਰ ਇਸ ਤਰ੍ਹਾਂ ਅਣਥੱਕ ਹੋ ਕੇ ਸੇਵਾ ਕਰ, ਖੜੇ ਹੋ ਕੇ ਸੇਵਾ ਕਰ, ਆਪਣਾ ਮਨ ਅਰਪਣ ਕਰਕੇ, ਆਪਣਾ ਤਨ ਅਰਪਣ ਕਰਕੇ। ਹਾਂਜੀ, ਇਸ ਤਰ੍ਹਾਂ ਗੁਰਮੁਖ ਬਣ ਕੇ ਆਪਾ ਭਾਵ ਦਾ ਤਿਆਗ ਕਰੀਏ, ਇਹਦੇ ਨਾਲ ਹੁੰਦਾ ਕਿ ਇਹ ਤੂੰ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈ। ਭਾਵ ਤੂੰ ਮਾਲਕ ਬਣ ਜਾਏਗਾ ਸਾਰੀ ਸ੍ਰਿਸ਼ਟੀ ਦਾ। ਮਾਲਕ ਵੀ ਆਪਣੇ ਮਨ ਦਾ ਗੁਲਾਮ ਆਉਂਦਾ ਹੈ, ਔਰ ਜੋ ਆਪਣੇ ਮਨ ਦਾ ਮਾਲਕ ਬਣ ਜਾਂਦਾ ਉਹ ਸਾਰੀ ਦੁਨੀਆਂ ਦਾ ਮਾਲਕ ਬਣ ਜਾਂਦਾ, ਕਿਉਂਕਿ ਦੁਨੀਆਂ ਦਾ ਜੋ ਮਾਲਕ ਹੈ ਉਸ ਨਾਲ ਸੰਬੰਧ ਜੁੜ ਜਾਂਦਾ, ਉਸ ਨਾਲ ਜੋ ਹੈ ਰਿਸ਼ਤਾ ਜੁੜ ਜਾਂਦਾ। ਹਾਂਜੀ, ਜਿਸ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰਮੁਖ ਬਣ ਕੇ ਗੁਰੂ ਦੁਆਰਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਇਸ ਹਾਲਤ ਨੂੰ ਪ੍ਰਾਪਤ ਕਰ ਲੈਂਦਾ। ਗੁਰਮੁਖ ਹੋ ਕੇ ਆਪਣੇ ਆਪ ਨੂੰ ਨਿਛਾਵਰ ਕਰਕੇ, ਦੇ ਕੇ, ਅਰਪਣ ਕਰਕੇ, ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਹੀ ਸੰਸਾਰ ਤੇ ਆਇਆ ਪ੍ਰਵਾਨ ਹੈ, ਉਹਨਾਂ ਨੇ ਹੀ ਆਪਣਾ ਜਨਮ ਸਫਲ ਕੀਤਾ, ਜੀਵਨ ਸਫਲ ਕੀਤਾ। ਹਾਂਜੀ, ਐਸੇ ਪੁਰਸ਼ ਦੀ ਆਪਣੀ ਇੱਕ ਆਭਾ ਆਉਂਦੀ ਹੈ ਜਿਹਨੂੰ ਓਰਾ ਕਹਿੰਦੇ ਨੇ। ਉਸ ਓਰੇ ਦੀ ਲਪੇਟ ਦੇ ਚ, ਉਸ ਆਭਾ ਦੀ ਲਪੇਟ ਦੇ ਚ ਜਿਹੜੇ ਵੀ ਆਉਂਦੇ ਨੇ ਉਹ ਪ੍ਰੇਰਿਤ ਆਉਂਦੇ ਨੇ। ਤੇ ਐਸੀ ਆਭਾ ਕਿਧਰੇ ਘਰ ਦੇ ਚ ਹੋਵੇ ਉਹ ਪ੍ਰੇਰਿਤ ਤੇ ਹੋਣਗੇ, ਘਰ ਤੇ ਅਸਰ ਤੇ ਪਏਗਾ, ਔਰ ਆਲੇ ਦੁਆਲੇ ਤੇ ਵੀ ਅਸਰ ਪਏਗਾ। ਬਲਦੀ ਹੋਈ ਅੱਗ ਕੋਲ ਚਲੇ ਜਾਈਏ, ਤਪਸ਼ ਨਾ ਵੀ ਲੈਣਾ ਚਾਹੀਏ ਮਿਲੇਗੀ। ਖਿੜੇ ਹੋਏ ਫੁੱਲਾਂ ਕੋਲ ਬੈਠ ਜਾਈਏ, ਮਹਿਕ ਨਾ ਵੀ ਲੈਣਾ ਚਾਹੀਏ ਮਿਲੇਗੀ। ਹਿਮਾਲਿਆ ਪਰਬਤ ਤੇ ਚਲੇ ਜਾਈਏ, ਠੰਡ ਨਾ ਵੀ ਲੈਣਾ ਚਾਹੀਏ ਠੰਡ ਮਿਲੇਗੀ। ਕਿਸੇ ਰੱਬ ਦੇ ਨਾਲ ਜੁੜੀ ਹੋਈ ਆਤਮਾ ਦਾ ਹੋਣਾ ਚਾਹੀਦਾ ਹੈ, ਨਾ ਵੀ ਜੁੜਨਾ ਚਾਹੀਏ ਸੋਤੇ ਸਿੱਧ ਜੁੜੇਗਾ। ਇਸੇ ਵਾਸਤੇ ਕਹਿ ਦਿੱਤਾ ਹੈ, ਸੰਤ ਕੇ ਸੰਗ ਨਹੀਂ ਕਿ ਜਗਾਲ ਦਰਸ਼ਨ ਭੇਟਤ ਹੋਤ ਨਿਹਾਲ। ਐਸਾ ਪੁਰਸ਼ ਘਰ ਦੇ ਚਾਹੇ ਪਰਿਵਾਰ ਦੇ ਚ ਉਹਦੀ ਆਭਾ ਆਉਂਦੀ ਹੈ, ਉਹਦਾ ਇੱਕ ਆਪਣਾ ਓਹਰਾ ਆਉਂਦਾ ਹੈ, ਔਰ ਉਹ ਮੁਤਾਸਿਰ ਕਰਦਾ ਹੈ। ਲਾਜ਼ਮੀ ਉਹ ਇਸ ਲਪੇਟ ਦੇ ਚ ਆਉਂਦੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਨੇ, ਉਹ ਆਪ ਤੇ ਭਾਉ ਸਾਗਰ ਤੋਂ ਪਾਰ ਹੋ ਜਾਂਦਾ ਹੈ, ਇਹ ਪ੍ਰਭਾਵ ਆਪਣੇ ਕੁਲ ਤੇ ਵੀ ਪਾ ਜਾਂਦਾ ਹੈ, ਇਹ ਅਸਰ ਆਪਣੇ ਕੁਲ ਤੇ ਵੀ ਪਾਉਂਦਾ। ਹਾਂਜੀ, ਗੁਰੂ ਨੇ ਇਹ ਸੇਵਕ ਇਹ ਸਖੀਆਂ ਜੋ ਸਿੱਖ ਰੂਪ ਦੇ ਚ ਨੇ, ਸੇਵਕ ਰੂਪ ਦੇ ਚ ਨੇ, ਆਪ ਆਪਣੇ ਨਾਲ ਜੋੜੀਆਂ ਨੇ, ਆਪ ਆਪਣੇ ਅੰਗ ਸੰਗ ਰੱਖੀਆਂ ਨੇ। ਹਾਂਜੀ, ਇੱਕ ਨੂੰ ਸਿਮਰਨ ਦੇ ਚ ਲਾਇਆ, ਇੱਕ ਨੂੰ ਸੇਵਾ ਦੇ ਚ ਲਾਇਆ, ਆਪਦੀ ਗਿਆਤ ਲਈ ਅਰਜ ਕਰਾਂ, ਭਾਵ ਪੂਰਤ ਹੋ ਕੇ ਸੇਵਾ ਹੋ ਰਹੀ ਹੈ, ਇਹ ਸੇਵਾ ਵੀ ਸਿਮਰਨ ਹੈ, ਕਿਉਂਕਿ ਭਾਵਨਾ ਕਰਕੇ ਗੁਰੂ ਦੇ ਨਿਕਟ ਰਹੇਗਾ। ਪਰ ਸਿਮਰਨ ਚੱਲ ਰਿਹਾ ਭਾਵਨਾ ਅਧੀਨ, ਭਾਵਨਾਹੀਨ, ਬਿਨਾਂ ਭਾਵਨਾ ਤੋਂ ਪੜ੍ਹੀ ਜਾ ਰਹੀ ਹੈ ਬਾਣੀ, ਬਿਨਾਂ ਭਾਵਨਾ ਤੋਂ ਜਪਿਆ ਜਾ ਰਿਹਾ ਵਾਹਿਗੁਰੂ ਵਾਹਿਗੁਰੂ। ਭਾਵਨਾਹੀਨ ਸਿਮਰਨ ਸਿਮਰਨ ਨਹੀਂ ਹੈ, ਭਾਵਨਾ ਲੀਨ ਸੇਵਾ ਇਹ ਵੀ ਸਿਮਰਨ ਹੋ ਜਾਂਦੀ ਹੈ। ਗੁਰਸੇਵਾ ਤੱਪਾਂ ਸਿਰ ਤਪ ਸਾ। ਜਦ ਮਨੁੱਖ ਸੰਗਤ ਵਿੱਚ ਪੰਗਤ ਵਿੱਚ ਇੰਜ ਪਾਣੀ ਵੰਡੇ, ਮੈਂ ਗੁਰੂ ਨੂੰ ਛਕਾ ਰਿਹਾ, ਵਿੱਚ ਸੰਗਤ ਹਰ ਪ੍ਰਭ ਵਸੇ ਜੀਵ। ਜਦੋਂ ਇਸ ਢੰਗ ਨਾਲ ਸੇਵਾ ਕਰੇ, ਮੈਂ ਗੁਰੂ ਦੀ ਸੇਵਾ ਕਰ ਰਿਹਾ, ਇਹ ਭਾਵਨਾ ਇਹ ਸੇਵਾ ਨੂੰ ਸਿਮਰਨ ਬਣਾ ਦੇਵੇ। ਪਰ ਦਾਖੇ ਮਾਰ ਕੇ ਸੇਵਾ, ਗੁਸਤਾਖੀ ਮਾਫ, ਵੱਡੇ ਵੱਡੇ ਅਸਥਾਨ ਮੈਂ ਦੇਖੇ ਨੇ, ਖਾਸ ਕਰਕੇ ਦਿੱਲੀ ਤੇ ਇੱਕ ਘਟਨਾ ਦੇਖ ਕੇ ਮੈਂ ਹੈਰਾਨ ਹੋਇਆ। ਰਾਮ ਮਨੋਹਰ ਲੋਹੀਆ ਹੋਸਪਿਟਲ ਜਿਹੜਾ ਦਿੱਲੀ ਵਿੱਚ ਬੰਗਲਾ ਸਾਹਿਬ ਦੇ ਪਿੱਛੇ, ਉੱਥੇ ਦੇ ਇੱਕ ਡਾਕਟਰ ਨੇ ਮੈਨੂੰ ਕਿਹਾ, ਬੰਗਲਾ ਸਾਹਿਬ ਹੁੰਦਾ ਕੀ ਹੈ, ਦੂਜੇ ਤੀਜੇ ਦਿਨ ਬੰਦਾ ਲੱਤਾਂ ਟੁਰਾ ਕੇ ਆ ਜਾਂਦੇ ਨੇ। ਮੈਂ ਉਹਦੀ ਗੱਲ ਸਮਝਿਆ ਨਹੀਂ। ਕਹਿੰਦੇ ਨੇ ਗੁਰਦੁਆਰੇ ਤੋਂ ਆਉਂਦੇ ਨੇ ਦੂਜੇ ਤੀਜੇ ਦਿਨ ਕਿਸੇ ਨੂੰ ਫ੍ਰੈਕਚਰ ਹੋ ਜਾਂਦਾ, ਲੱਤ ਟੁੱਟ ਜਾਂਦੀ ਹੈ, ਉੱਥੇ ਹੁੰਦਾ ਕੀ ਹੈ। ਇੱਕ ਦਿਨ ਜਦ ਮੈਂ ਆਪ ਗਿਰਿਆ ਤੇ ਮੈਨੂੰ ਪਤਾ ਚੱਲਿਆ, ਸਾਬਣ ਦੇ ਨਾਲ ਫਰਸ਼ ਧੋਂਦੇ ਨੇ, ਸਰਫ਼ ਦੇ ਨਾਲ, ਪਾਊਡਰ ਦੇ ਨਾਲ ਧੋਂਦੇ ਨੇ, ਧੋਂਦੇ ਉਦੋਂ ਨੇ ਜਦ ਸੰਗਤਾਂ ਆਵਣ, ਲੋਕੀ ਦੇਖਣ ਅਸੀਂ ਕਰਦੇ ਹਾਂ। ਫਿਰ ਵਿਚਾਰੇ ਲੋਕ ਚੱਲਦੇ ਨੇ, ਗਿਰਦੇ ਨੇ, ਗਿਰਦੇ ਨੇ। ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਵੀ ਆਪਣੀ ਲੱਤਾਂ ਤੁੜਵਾ ਬੈਠੇ ਨੇ। ਦਿੱਲੀ ਦੀ ਚੀਫ ਮਨਿਸਟਰ ਵੀ ਉਦੋਂ ਗਿਰਦੀ ਗਿਰਦੀ ਬਚੀ, ਜੇ ਨਾਲ ਸਹਾਇਕ ਪਕੜਦੇ ਨਾ। ਫਿਰ ਮੈਂ ਉੱਥੇ ਸੰਗਤ ਚ ਬੋਲਿਆ, ਮੈਂ ਕਿ 10 ਵਜੇ ਤੋਂ ਬਾਅਦ, ਰਾਤ ਦੇ 10 ਵਜੇ ਤੋਂ ਬਾਅਦ ਇਹ ਸੇਵਾ ਹੋਣੀ ਚਾਹੀਦੀ ਹੈ। ਸਵੇਰੇ ਸੰਗਤਾਂ ਨੂੰ ਬਿਲਕੁਲ ਕਲੀਨ ਮਿਲੇ ਫਰਸ਼, ਸੰਗਤਾਂ ਆਣੀਆਂ ਸ਼ੁਰੂ ਹੁੰਦੀਆਂ ਨੇ, ਇਹ ਧੋਣਾ ਸ਼ੁਰੂ ਕਰਦੇ ਨੇ, ਲੋਕੀ ਗਿਰਦੇ ਗਿਰਦੇ ਨੇ। ਫਿਰ ਇਹ ਪਾਊਡਰ ਦੇ ਨਾਲ ਧੋਂਦੇ ਨੇ, ਵਾਸ਼ਿੰਗ ਪਾਊਡਰ ਦੇ ਨਾਲ, ਹੋਰ ਚਿਕਣਾ ਹੋ ਜਾਂਦਾ, ਸੁੱਕਦਿਆਂ ਟਾਈਮ ਲੱਗਦਾ, ਜਿਹੜਾ ਜਿਸਦਾ ਵੀ ਪੈਰ ਗਿਆ ਗਿਆ। ਇੱਕ ਦਿਨ ਜਦ ਬੁਰੀ ਤਰੀਕੇ ਨਾਲ ਮੈਂ ਗਿਰਿਆ, ਬਚਾਓ ਤੇ ਹੋ ਗਿਆ, ਨਹੀਂ ਤੇ ਉਸ ਦਿਨ ਕਥਾ ਵੀ ਨਹੀਂ ਆਉਣੀ ਸੀ। ਫਿਰ ਮੈਂ ਸਮਝਿਆ ਉਸ ਡਾਕਟਰ ਦੀ ਗੱਲ, ਕਿਉਂਕਿ ਅੱਗੇ ਉਸਨੇ ਮੈਨੂੰ ਗੱਲ ਨਾ ਕੀਤੀ, ਗੱਲ ਟਾਲ ਗਿਆ। ਮੈਂ ਕਿਹਾ ਠੀਕ ਹੈ, ਵਿਚਾਰੇ ਗਿਰਦੇ ਨੇ, ਲੱਤਾਂ ਟੁੱਟਦੀਆਂ ਨੇ, ਹਸਪਤਾਲ ਨੇੜੇ ਇਹੀ ਹੈ, ਫਿਰ ਉੱਥੇ ਹੀ ਲੈ ਜਾਂਦੇ। ਇਹ ਦੂਜੇ ਤੀਜੇ ਦਿਨ ਕੀ ਹੋ ਜਾਂਦਾ। ਫਿਰ ਮੈਂ ਉੱਥੇ ਸੰਗਤ ਚ ਬੇਨਤੀ ਕੀਤੀ, ਉਹਨਾਂ ਸੇਵਾਦਾਰਾਂ ਨੂੰ, ਹੁਣ ਟੁੱਟ ਟੁੱਟ ਕੇ ਪੈਂਦੇ ਨੇ, ਐਂ ਬਾਲਟੀ ਮਾਰਨਗੇ ਪਾਣੀ, ਅਗਲੇ ਦੇ ਕੱਪੜੇ ਖਰਾਬ ਹੁੰਦੇ ਨੇ ਤੇ ਹੋਵਨ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤ ਗੁਰੂ ਦਾ ਰੂਪ, ਹਰੀ ਦਾ ਰੂਪ, ਸੇਵਾ ਤਾਂ ਇਹਨਾਂ ਦੀ ਖਾਤਰ ਕਰਨੀ ਹੈ, ਇਹਨਾਂ ਦੇ ਕੱਪੜੇ ਖਰਾਬ ਕਰਕੇ ਸੇਵਾ ਕਰਨੀ ਹੈ, ਇਹਨਾਂ ਦੀਆਂ ਲੱਤਾਂ ਤੋੜ ਕੇ ਸੇਵਾ ਕਰਨੀ ਹੈ। 10 ਵਜੇ ਤੋਂ ਬਾਅਦ ਹੋਵੇ, ਸਵੇਰੇ ਸੰਗਤਾਂ ਜੇ ਆਉਣ ਤੇ ਫਰਸ਼ ਕਲੀਨ ਮਿਲੇ, ਪਰਕਰਮਾ ਕਲੀਨ ਮਿਲੇ, ਪਰ ਉਦੋਂ ਕੋਈ ਦੇਖਣ ਵਾਲਾ ਨਹੀਂ ਆਉਂਦਾ, ਤਾਂ ਦਿਖਾਉਣਾ ਕੋਈ ਦੇਖੇ ਅਸਲੀਅਤ। ਸਾਰੇ ਉੱਥੋਂ ਦੇ ਸੇਵਾਦਾਰ ਨਾਰਾਜ਼ ਹੋ ਗਏ ਸਨ ਮੇਰੇ ਅੱਗੋਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ। ਮੈਂ ਇੱਕ ਸੱਚਾਈ ਗੁਰੂ ਨੇ ਕਲਵਾਈ ਹੈ, ਕਹਿ ਦਿੱਤੀ, ਇਹੀ ਕੁਛ ਹੈ, ਮੈਂ ਖੁਦ ਗਿਰਿਆ ਇਸ ਵਾਸਤੇ ਕਹਿੰਦਾ, ਤੇ ਹੋਰਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖੀਆਂ। ਸੇਵਾ ਉਹ ਜੋ ਭਾਵਨਾ ਨਾਲ ਕੀਤੀ ਜਾਏ, ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਸਾਕਾਰ ਰੂਪ ਦੇ ਗੁਰੂ ਸੰਗਤ ਦੇ ਚ। ਸੰਗਤ ਨੇ ਪ੍ਰਸ਼ਾਦ ਛਕ ਲਿਆ, ਕੜਾ ਪ੍ਰਸ਼ਾਦ ਛਕ ਰਿਹਾ, ਲੰਗਰ ਪ੍ਰਸ਼ਾਦ ਛਕ ਲਿਆ, ਗੁਰੂ ਨੂੰ ਭੋਗ ਲੱਗ ਗਿਆ, ਪੜਦਾ ਕਰਕੇ ਅੰਦਰ ਭੋਜਨ ਦੀ ਥਾਲੀ ਰੱਖ ਕੇ ਜੀ ਭੋਗ ਲਾਓ ਭੋਗ ਲਾਓ, ਇਹਦਾ ਮਤਲਬ ਆਕਾਰ ਮੰਨ ਲਿਓ ਤੁਸੀਂ ਸ਼ਬਦ ਨੂੰ, ਨਿਸ਼ਬਦ ਨਿਰਾਕਾਰ ਹੈ, ਜੋਤ ਹੈ। ਫਿਰ ਸਰੀਰ ਦੀ ਸਾਰੀ ਕਿਰਿਆ ਜੋੜਨੀ ਪਏਗੀ, ਇਹ ਨਿਰਾਕਾਰ ਹੈ, ਇਹਦੇ ਨਾਲ ਸੁਰਤ ਜੋੜਨੀ ਹੈ। ਸਾਕਾਰ ਰੂਪ ਵਿੱਚ ਗੁਰੂ ਹੈ ਕੌਣ? ਗੁਰੂ ਪੰਥ। ਨਿਰਾਕਾਰ ਵਿੱਚ ਗੁਰੂ ਹੈ ਕੌਣ? ਗੁਰੂ ਗ੍ਰੰਥ। ਗੁਰੂ ਗ੍ਰੰਥ ਨਿਰਾਕਾਰ ਰੂਪ ਵਿੱਚ, ਗੁਰੂ ਪੰਥ ਸਾਕਾਰ ਰੂਪ ਵਿੱਚ। ਗੁਰੂ ਪੰਥ ਦੀ ਸੇਵਾ ਕਰ, ਗੁਰੂ ਗ੍ਰੰਥ ਦਾ ਸਿਮਰਨ ਕਰ, ਜਪ ਕਰ, ਖੇਡ ਤੇਂਜ ਹੈ, ਗਲਤ ਇਤ ਨਹੀਂ ਹੈ। ਗੁਰੂ ਪੰਥ ਹੈ, ਇਹਦੀ ਤੇ ਲੱਤਾਂ ਤੋੜਨੀਆਂ ਨੇ, ਇਹਨਾਂ ਦੇ ਤੇ ਕੱਪੜੇ ਖਰਾਬ ਕਰਨੇ, ਪ੍ਰਸ਼ਾਦਾ ਵੰਡਣਾ ਤੇ ਟੁੱਟ ਟੁੱਟ ਕੇ ਵੰਡਣਾ, ਕੌੜਾ ਬਚਨ ਬੋਲ ਕੇ ਵੰਡਣਾ। ਬਈ ਗੁਰੂ ਨੂੰ ਛਕਾ ਰਿਹਾ, ਇਹ ਸੇਵਾ ਸੇਵਾ ਨਹੀਂ ਹੈ। ਇੱਕ ਸੇਵਕ ਗੁਰਪਾਸ, ਇੱਕ ਗੁਰ ਕਾਰੇ ਲਾਏ। ਗੁਰੂ ਨੇ ਸੇਵਾ ਚਲਾਇਆ ਹੈ, ਤੇ ਵਾਕਈ ਗੁਰੂ ਨੇ ਸੇਵਾ ਚਲਾਇਆ ਹੋਇਆ, ਪਹਿਚਾਣ ਕੀ ਹੋਵੇਗੀ? ਭਾਵਨਾ ਨਾਲ ਭੇਜਿਆ ਹੋਇਆ ਹਿਰਦਾ, ਵਾਹਿਗੁਰੂ ਵਾਹਿਗੁਰੂ ਉਸਦਾ ਹਿਰਦਾ ਪਿਆ ਕਰਦਾ ਔਰ ਉਹ ਸੇਵਾ ਪਿਆ ਕਰਦਾ। ਮਹਾਰਾਜ ਕਹਿੰਦੇ ਨੇ ਇੱਕ ਅੱਧ ਨੂੰ ਉਸਨੇ ਸੇਵਾ ਚਲਾਇਆ, ਇੱਕ ਅੱਧ ਨੂੰ ਆਪਣੇ ਕੋਲ ਬਿਠਾਇਆ, ਸਿਮਰਨ ਦੇ ਜੋੜਿਆ, ਇੱਕ ਨੂੰ ਸੇਵਾ ਦੇ ਜੋ ਹੈ ਜੋੜਿਆ ਹੈ। ਗੁਰੂ ਨੇ ਇਸ ਤਰ੍ਹਾਂ ਦੀ ਮਹਿਮਾ ਵਰਤਾਈ ਹੋਈ ਹੈ। ਹਾਂਜੀ,
ਜਿੰਨਾ ਗੁਰ ਪਿਆਰਾ ਮਨ ਕੀਤ, ਜਿੰਨਾ ਭਾਉ ਗੁਰੂ ਦੇ ਆਈਆ,
ਜਿਨ੍ਹਾਂ ਨੂੰ ਭਾਉ ਦੇ ਕੇ ਚਿੱਤ ਦੇ ਚ ਗੁਰੂ ਆਪ ਵਸਿਆ, ਸੇਵਾ ਕਰਦੇ ਆਇਆ, ਸਿਮਰਨ ਕਰਦੇ ਆਇਆ, ਸਮਝ ਲਓ ਇਹ ਮਹਾਨ ਬਖਸ਼ਿਸ਼ ਹੈ ਉਹਨਾਂ ਦੇ। ਇਹ ਆਪ ਗੁਰੂ ਦੀ ਦਿੱਤੀ ਹੋਈ ਮਹਾਨ ਦੇਣ ਹੈ। ਭਾਵ ਕਰਕੇ ਸੇਵਾ ਕਰ ਰਹੇ ਨੇ, ਭਾਵ ਕਰਕੇ ਸਿਮਰਨ ਕਰ ਰਹੇ ਨੇ। ਮੈਂ ਫਿਰ ਅਰਜ਼ ਕਰਾਂ, ਭਾਵ ਕਰਕੇ ਸੇਵਾ ਕਰ ਰਹੇ ਨੇ, ਸਿਮਰਨ ਹੈ। ਬਿਨਾਂ ਭਾਵ ਤੋਂ ਸਿਮਰਨ ਕਰ ਰਹੇ ਨੇ, ਸਿਮਰਨ ਨਹੀਂ ਹੈ, ਨਹੀਂ ਹੈ। ਖੇਡ ਤੇ ਸਾਰੀ ਭਾਵ ਦੀ ਖੋਲ ਕੇ ਗੱਲ ਕਰ ਦਿੱਤੀ ਹੈ। ਗੁਰੂ ਨੇ ਭਾਵ ਪਾ ਦਿੱਤਾ ਹੈ ਕਿਸੇ ਸੇਵਕ ਦੇ ਚ, ਕਿਸੇ ਸਤਸੰਗੀ ਦੇ। ਇੱਕ ਕੋਲ ਬਿਠਾਇਆ, ਇੱਕ ਸੇਵਾ ਚਲਾਇਆ, ਪਰ ਦੋਵਾਂ ਦੇ ਹਿਰਦੇ ਭਾਵ ਨਾਲ ਭਰ ਦਿੱਤੇ ਨੇ। ਇਸ ਤਰ੍ਹਾਂ ਨੇ ਗੁਰੂ ਨੇ ਆਪਣੀ ਮਹਿਮਾ ਵਰਤਾਈ ਹੈ, ਕਲਾ ਵਰਤਾਈ ਹੈ। ਫਿਰ ਉਸ ਭਾਵ ਦਾ ਸਦਕਾ ਗੁਰਸਿੱਖਾਂ ਦੇ ਚ ਪਿਆਰ ਇੰਜ ਵਰਤਦਾ ਹੈ, ਵੱਡਾ ਹੈ ਤੋ ਪਿਤਾ ਸਮਾਨ ਹੈ, ਬਰਾਬਰ ਦਾ ਹੈ ਤੋ ਭਰਾ ਸਮਾਨ ਹੈ, ਛੋਟਾ ਹੈ ਤੋ ਪੁੱਤਰਾਂ ਦੀ ਤਰ੍ਹਾਂ। ਇਸ ਤਰ੍ਹਾਂ ਦਾ ਪਿਆਰ ਹੁੰਦਾ, ਇਸ ਤਰ੍ਹਾਂ ਦਾ ਪਿਆਰ ਹੁੰਦਾ। ਐਸਾ ਉਹ ਪਿਆਰ ਪਾ ਕੇ ਜੋ ਹੈ ਵਿਚਰਦੇ ਨੇ। ਉਹ ਭਾਵਨਾ ਇਸ ਤਰ੍ਹਾਂ ਬਣਾ ਦੇਣੀ, ਆਪਣੇ ਤੋਂ ਜੋ ਵੱਡਾ ਹੈ ਪਿਤਾ ਸਮਾਨ ਦਿਖਾਈ ਦੇਣ ਲੱਗ ਪੈਂਦਾ ਹੈ, ਬਰਾਬਰੀ ਦਾ ਹੈ ਬਰਾ ਦਿਖਾਈ ਦੇਣ ਲੱਗ ਪੈਂਦਾ ਹੈ, ਛੋਟਾ ਹੈ ਆਪਣੇ ਬੱਚਿਆਂ ਵਰਗਾ ਦਿਖਾਈ ਦੇਣ ਲੱਗ ਪੈਂਦਾ। ਉਸਦਾ ਹਿਰਦਾ ਸਾਰਿਆਂ ਦੇ ਲਈ ਭਾਵਨਾ ਨਾਲ ਭਰ ਜਾਂਦਾ ਹੈ, ਪਿਆਰ ਨਾਲ ਭਰ ਜਾਂਦਾ ਹੈ। ਹਾਂਜੀ, ਤੇ ਸਾਰੇ ਧਨ ਧਨ ਕਰੋ ਗੁਰੂ, ਗੁਰੂ ਨੂੰ ਆਖ ਕੇ, ਗੁਰੂ ਦਾ ਬਚਨ ਮਨ ਮੰਨ ਕੇ, ਗੁਰੂ ਦਾ ਬਚਨ ਜਪ ਜਪ ਕੇ, ਉਸ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਪਰਮ ਜੀਵਨ ਕਰਦੇ ਨੇ। ਉਹ ਗੁਰੂ ਜੀਵਨ ਝੋਲੀ ਦੇ ਜੋ ਹੈ ਪਾ ਦਿੰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਪੌੜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਮਹਿਰਾਮਦ ਕਰਨ, ਬਖਸ਼ਿਸ਼ ਕਰਨ, ਸ਼ਬਦ ਦਾ ਸਾਰ ਸਾਡੇ ਹਿਰਦੇ ਚ ਵਸੇ, ਬੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।